ਹਰ ਨਾਮ ਰੰਗ ਪਰਨੀ ਸਾਰ ਨ ਜਾਣਾ ਤੇਰੀ ਜੀ ਮੈਂ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੇਰੀ ਜੀ ਮੈਂ ਸਾਰ ਨ ਜਾਣਾ ਤੇਰੀ ਵਾਹਿਗੁਰੂ ਸਾਰ ਨ ਜਾਣਾ ਤੇਰੀ ਜਾਣਾ ਤੇਰੀ ਵਾਹਿਗੁਰੂ ਸਾਰ ਨ ਜਾਣਾ ਸਾਰ ਨ ਜਾਣਾ ਤੇਰੀ ਜੀ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਮੈਂ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੇਰੀ ਵਾਹਿਗੁਰੂ ਸਾਰ ਨ ਜਾਣਾ ਤੇਰੀ ਕਰੋ ਬੈਰਾ ਕਰੋ ਮੈਂ ਜਿਹੀ ਕਣ ਤੇਰੀ ਰਾਮ ਤੂੰ ਸਾਗਰੋ ਰਤਨਾ ਕਰੋ ਹਾਂ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੂੰ ਵਡਦਾਣਾ ਕਰ ਮਿਹਰਾ ਮਤ ਸਾਈ ਕਿਰਪਾ ਕੀ ਜੈ ਸਾ ਮਤ ਦੀ ਜੈ ਆਠ ਪਹਿਰ ਤੁਧ ਧਿਆਈ ਗਰਭ ਨਾ ਕੀ ਜੈ ਰੇਣ ਹੋਵੀ ਜੈ ਤਾਂਗਤ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕਰ ਮੈਂ ਜਿਹੀ ਕਣ ਤੇਰੀ ਰਾਮ ਸਾਰ ਨਾ ਜਾਣਾ ਤੇਰੇ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਵਾਹਿਗੁਰੂ ਸਾਰ ਨਾ ਜਾਣਾ ਤੇਰੀ ਤੇਰੀ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਦਿਨ ਕਲ ਰਾਖੀ ਯਾਰ ਨਾ ਜਾਣਾ ਤੇਰੀ ਨੀ ਮੈਂ ਸਾਰਨਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੁਨੀਆਂ ਦੇ ਕੰਮ ਧੰਦਿਆਂ ਦੀ ਨਾਮ ਪ੍ਰਵਾਹ ਕਰਦੇ ਹੋਏ ਦੂਰੋਂ ਨੇੜਿਓਂ ਚੱਲ ਕੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਪਹੁੰਚ ਕੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਧੁਰਕੀ ਬਾਣੀ ਰੱਬੀ ਬਾਣੀ ਅਲਾਹੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਅਤੇ ਸਵਾਸ ਸਫਲੇ ਕਰ ਰਹੇ ਹੋ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਯੁਗ ਦੇ ਵਿੱਚ ਅਵਤਾਰ ਧਾਰ ਕੇ ਜੀਵਾਂ ਦੀ ਹਾਲਤ ਦੇਖੀ, ਛੋਟੀਆਂ ਉਮਰਾਂ, ਕਿਉਂਕਿ ਸਤਿਯੁਗ ਦੇ ਵਿੱਚ ਲੱਖ ਲੱਖ ਸਾਲ ਦੀ ਉਮਰ ਲਿਖੀ ਹੈ ਪ੍ਰਾਣੀ ਮਾਤਰ ਦੀ। ਤ੍ਰੇਤੇ ਵਿੱਚ 10,000 ਸਾਲ ਦੀ, ਦੁਆਪਰ ਵਿੱਚ 1,000 ਸਾਲ ਦੀ, ਕਲਯੁਗ ਦੇ ਵਿੱਚ 100 ਸਾਲ ਦੀ ਉਮਰ ਲਿਖੀ ਹੈ ਪ੍ਰਾਣੀ ਦੀ। ਜੇ ਕਿਸੇ ਦੀ ਜ਼ਿਆਦੀ ਹੋਈ ਹੋਵੇਗੀ ਤਾਂ ਘੱਟ ਜ਼ਿਆਦਿਆਂ ਦੀ 100 ਤੋਂ, ਮੈਕਸੀਮਮ 100 ਸਾਲ ਦੀ ਉਮਰ ਲਿਖੀ ਹੈ ਕਲਯੁਗ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ 10 ਬਾਲ ਤਨ, 20 ਸਰਵਣ, 30 ਕਾ ਸੁੰਦਰ ਲਿਖੀ ਹੈ, ਪਰ ਆਚਾਰ ਆਹਾਰ ਤੇ ਵਿਹਾਰ, ਆਚਾਰ ਕਹਿੰਦੇ ਨੇ ਖਿਆਲ, ਜੀਵਨ, ਕਰਮ। ਜੇ ਖਿਆਲ ਸ਼ੁੱਧ ਹੋਣ, ਕਰਮ ਸ਼ੁੱਧ ਹੋਣ, ਆਹਾਰ ਖੁਰਾਕ ਸ਼ੁੱਧ ਹੋਵੇ ਤੇ ਕਿਰਤ ਸ਼ੁੱਧ ਹੋਵੇ, ਇਹ ਤਿੰਨ ਗੱਲਾਂ ਦਾ ਜੀਵਨ ਉੱਤੇ ਅਸਰ ਪੈਂਦਾ ਹੈ। ਖਿਆਲ ਸ਼ੁੱਧ ਹੋਣ, ਖੁਰਾਕ ਸ਼ੁੱਧ ਹੋਵੇ ਤੇ ਕਿਰਤ ਸ਼ੁੱਧ ਹੋਵੇ, ਉਹ ਜੀਵਨ ਸੁਖੀ ਵੀ ਤੰਦਰੁਸਤ ਵੀ ਰਹੇਗਾ ਤੇ ਉਹਦੀ ਲੰਮੀ ਉਮਰ ਵੀ ਹੋਏਗੀ। ਪਰ ਇਹ ਤਿੰਨੇ ਹੀ ਮੈਲੇ ਹੋ ਚੁੱਕੇ ਨੇ, ਖਿਆਲ ਵੀ ਮੈਲੇ ਹੋ ਚੁੱਕੇ। ਅੱਗੇ ਕੋਈ ਨਾਚ ਦੇਖਣ ਜਾਂਦਾ ਸੀ, ਡਾਂਸ ਦੇਖਣ ਜਾਂਦਾ ਸੀ, ਮੁਜਰਾ ਦੇਖਣ ਜਾਂਦਾ ਸੀ, ਲੋਕੀ ਕਹਿੰਦੇ ਸੀ ਇਹ ਮਾੜਾ ਬੰਦਾ, ਮੁਜਰੇ ਦੇਖਦਾ, ਜਾ ਕੇ ਨਾਚ ਦੇਖਦਾ, ਇਹ ਮਾੜਾ ਬੰਦਾ। ਪਰ ਹੁਣ ਤਾਂ ਘਰ ਘਰ ਵਿੱਚ ਮੁਜਰੇ ਹੋ ਰਹੇ ਨੇ, ਨਾਚ ਹੋ ਰਹੇ ਨੇ, ਦੇਖੇ ਵੀ ਜਾ ਰਹੇ ਨੇ ਘਰ ਘਰ ਦੇ ਵਿੱਚ। ਹੁਣ ਖਿਆਲ ਕਿੱਥੋਂ ਸ਼ੁੱਧ ਹੋ ਜਾਣਗੇ? ਹੁਣ ਤਾਂ ਨਾਚ ਘਰ ਘਰ ਵਿੱਚ ਦੇਖੇ ਜਾ ਰਹੇ ਨੇ, ਖਿਆਲ ਮੈਲੇ ਹੋ ਚੁੱਕੇ ਨੇ। ਫਿਰ ਖੁਰਾਕ ਮੈਲੀ ਹੋ ਚੁੱਕੀ ਹੈ। ਅੱਜ ਦਾ ਇਨਸਾਨ ਉਹ ਵੀ ਪਦਾਰਥ ਖਾਂਦਾ ਜਿਹਨੂੰ ਡੰਗਰ ਪਸ਼ੂ ਵੀ ਨਹੀਂ ਖਾਂਦੇ। ਸ਼ਰਾਬਾਂ ਪੀਣੀਆਂ, ਤੰਬਾਕੂ ਖਾਣਾ, ਨਸ਼ੇ ਖਾਣੇ, ਇਹਨਾਂ ਨੂੰ ਡੰਗਰ ਪਸ਼ੂ ਨਹੀਂ ਖਾਂਦੇ, ਪਰ ਬੰਦੇ ਖਾਂਦੇ। ਫਿਰ ਕਿਰਤ ਮੈਲੀ ਹੋ ਚੁੱਕੀ ਹੈ। ਹਰ ਇੱਕ ਇਨਸਾਨ ਆਪਣੀ ਡਿਊਟੀ ਤੋਂ ਕਤਰਾਉਂਦਾ ਹੈ, ਆਪਣਾ ਕਰਮ ਕਰਨ ਨੂੰ ਸ਼ਰਮ ਸਮਝਦਾ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਕਹਿੰਦੇ, ਜਿਹੜਾ ਆਪਣਾ ਫਰਜ਼ ਸਮਝ ਕੇ ਆਪਣੀ ਡਿਊਟੀ ਕਰਦਾ, ਉਹਦੀ ਉਹੀ ਤਪੱਸਿਆ, ਉਹਦਾ ਉਹੀ ਸਿਮਰਨ। ਭਾਵੇਂ ਉਹ ਦੁਖੀ ਹੈ, ਭਾਵੇਂ ਸੁਖੀ ਹੈ, ਉਹ ਆਪਣੀ ਡਿਊਟੀ ਕਰ ਰਿਹਾ, ਉਹਦੇ ਉੱਤੇ ਗੁਰੂ ਦੀ ਖੁਸ਼ੀ ਹੈ। ਕਈ ਗੱਲਾਂ ਸਾਧ ਸਿੰਘ ਜੀ ਸੁਣੀਆਂ ਹੁੰਦੀਆਂ ਨੇ, ਕਈ ਪੜ੍ਹੀਆਂ ਹੁੰਦੀਆਂ ਨੇ, ਕਈ ਅੱਖੀਂ ਦੇਖੀਆਂ ਹੁੰਦੀਆਂ ਨੇ, ਅੱਖੀਂ ਦੇਖੀਆਂ। ਅਸੀਂ ਜਥੇਦਾਰ ਮਹਾਰਾਜ ਨੂੰ ਵੀ ਦੇਖਦੇ ਨੇ ਅੱਖੀਂ, ਜਿੰਨਾ ਚਿਰ ਰਹੇ ਹਾਂ ਇਹ ਨਹੀਂ ਦੇਖਿਆ ਵੀ ਜਥੇਦਾਰ ਮਹਾਰਾਜ ਬਿਮਾਰ ਨੇ, ਦੁਆਣ 'ਤੇ ਨਹੀਂ ਗਏ, ਉਹ ਢਿੱਲੇ ਨੇ। ਵੀ ਅੱਜ ਉਹਨਾਂ ਨੇ ਕਿਹਾ ਸੀ ਦੁਆਣ ਨਹੀਂ ਲਾਉਣਾ, ਢਿੱਲੇ ਆ। ਉਦੋਂ ਉਹਨਾਂ ਦੀ 75 ਸਾਲ ਦੀ ਉਮਰ ਸੀ ਜਦੋਂ ਅਸੀਂ ਜਥੇ 'ਚ ਰਹੇ ਹਾਂ, ਅੱਖੀਂ ਦੇਖੀ ਗੱਲ। ਜਾਂ ਫਿਰ ਅੱਖੀਂ ਦੇਖਿਆ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੂੰ। 2 ਸਾਲ ਸੰਗਤ ਨੂੰ ਪਤਾ ਹੈ, ਜਦੋਂ ਇੱਧਰ 7 ਨੰਬਰ ਕਮਰੇ ਸੀ, ਪ੍ਰਸ਼ਾਦਾ ਵੀ ਨਹੀਂ ਸੀ ਛਕਦੇ ਅਤੇ ਆਰਾਮ ਵੀ ਨਹੀਂ ਸੀ ਕਰਦੇ। ਪਰ ਇਹ ਨਹੀਂ ਵੀ ਇੱਕ ਦਿਨ ਲੇਟ ਹੋਏ ਹੋਣਗੇ ਇਸ਼ਨਾਨ ਕਰਨ ਤੋਂ, ਵੀ ਅੱਜ ਢਿੱਲੇ ਨੇ ਇਸ਼ਨਾਨ ਹੀ ਨਹੀਂ ਕੀਤਾ। 12:30 ਵਜੇ, 1 ਵਜੇ, 1:30 ਵਜੇ, ਇੱਕ ਦਿਨ 3 ਵੱਜ ਗਏ ਸੀ ਸਵੇਰ ਦੇ। ਅਸੀਂ 4 ਸਿੰਘ ਕੋਲ ਪਏ ਸੀ ਉੱਦਣ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੈ, 1 ਰੱਤੀ ਭਾਰ ਵੀ ਜੇ ਫਰਕ ਹੋਵੇ ਇਸ ਗੱਲ 'ਚ, 3 ਵੱਜ ਗਏ ਸਵੇਰ ਦੇ। ਉੱਧਰ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ, ਮਹਾਂਪੁਰਸ਼ ਉੱਭੜਵਾਈ ਉੱਠੇ ਬੜੀ ਛੇਤੀ। ਸਾਨੂੰ ਗੁੱਸੇ ਹੋਣ ਲੱਗ ਗਏ, ਕਹਿੰਦੇ ਉਹ ਭਲਿਓ ਲੋਕੋ, 3 ਵੱਜ ਗਏ ਇੱਥੇ ਕੋਲ ਪਏ ਹੋ, ਕੀ ਗੱਲ, ਉਠਾਇਆ ਨਹੀਂ ਸਾਨੂੰ। ਸੰਤ ਮਹਾਰਾਜ ਦਾ ਸੇਵਾਦਾਰ ਕਹਿੰਦਾ, ਮਹਾਰਾਜ ਅਸੀਂ ਸੋਚਿਆ ਅੱਗੇ ਆਰਾਮ ਨਹੀਂ ਕਰਦੇ, ਅੱਜ ਨੀਂਦ ਆ ਗਈ, ਠਾਂ ਨਹੀਂ ਠਾਰਿਆ। ਕਹਿੰਦੇ ਸਰੀਰ ਨੂੰ ਕੰਡੇ 'ਤੇ ਤੋਲਣਾ, ਕੀ ਬਣਾਉਣਾ ਇਸ ਸਰੀਰ ਦਾ, ਚਲੋ ਬਾਹਰ ਇੱਥੋਂ। ਸਾਨੂੰ ਬਾਹਰ ਕੱਢਤਾ ਸਾਰਿਆਂ ਨੂੰ। ਜਿਹੜਾ ਇਨਸਾਨ ਆਪਣੀ ਡਿਊਟੀ ਨਹੀਂ ਕਰਦਾ, ਉਹ ਪੁੱਠਾ ਲੰਮ ਕੇ ਤਪ ਕਰੀ ਜਾਏ, ਲਿਖ ਕੇ ਨਹੀਂ ਪੈ ਸਕਦਾ। ਕਦੀ ਨਹੀਂ ਆਖਿਆ ਸੀ ਢਿੱਲੇ ਅੱਜ ਇਸ਼ਨਾਨ ਨਹੀਂ ਕਰਨਾ, ਅੱਜ ਸਿਮਰਨ ਨਹੀਂ ਕਰਨਾ। ਜਿਹੜਾ ਆਪਣੀ ਡਿਊਟੀ ਨੂੰ ਫਰਜ਼ ਸਮਝ ਕੇ ਕਰਦਾ, ਉਹਦੀ ਉਹੀ ਤਪੱਸਿਆ, ਉਹੀ ਉਹਦਾ ਸਿਮਰਨ ਹੈ। ਜਦੋਂ ਉਹਨੂੰ ਗੁਰੂ ਦੀ ਖੁਸ਼ੀ ਮਿਲ ਗਈ, ਉਹਦੀ ਸਾਰੀ ਤਪੱਸਿਆ ਹੋ ਜਾਣੀ ਹੈ। ਜਿੰਨਾ ਮਰਜ਼ੀ ਪਖੰਡ ਕਰੀ ਜਾ, ਪਰ ਗੁਰੂ ਦੀ ਖੁਸ਼ੀ ਨਹੀਂ ਮਿਲੀ, ਉਹਦੀ ਕੀਤੀ ਤਿਤਿਕਸ਼ਾ ਲੇਖੇ ਨਹੀਂ ਪੈਣੀ ਹੈ। ਇਸ ਕਰਕੇ ਅੱਜ ਦਾ ਇਨਸਾਨ ਆਪਣੇ ਕਰਮ ਨੂੰ ਸ਼ਰਮ ਸਮਝਦਾ। ਜੇ ਕਰਦਾ ਟਾਲਮ ਟੋਲੇ ਕਰਦਾ, ਹੋ ਗਿਆ ਢਿੱਲਾ ਜਿਹਾ, ਕੱਸਿਆ ਜਿਹਾ, ਨਾ ਜਿਹਾ, ਮਨ ਦੀ ਮਰਜ਼ੀ ਹੈ, ਕਰਮ ਮੈਲੇ ਹੋ ਚੁੱਕੇ ਨੇ ਆਪਣੇ। ਆਪਾਂ ਵੀ ਸਾਰੇ ਉਹਨਾਂ 'ਚ ਹੀ ਹਾਂ। ਆਪਣੇ ਕਰਮ ਕਰਨ ਨੂੰ ਸ਼ਰਮ ਮੰਨਦੇ ਹਾਂ, ਕਿਰਤ ਮੈਲੀ ਹੋ ਚੁੱਕੀ ਹੈ। ਬਿਮਾਰੀਆਂ ਕਿਉਂ ਲੱਗਦੀਆਂ? ਇਨਸਾਨ ਆਪਣਾ ਖੁਦ ਕਰਮ ਆਪ ਨਹੀਂ ਕਰਦਾ, ਕਿਰਤ ਨਹੀਂ ਕਰਦਾ ਆਪਣੀ।
ਵਿਹਲੇ ਰਹਿਣ ਨੂੰ ਸਰਦਾਰੀ ਸਮਝਦਾ, ਤਾਂ ਹੀ ਦਵਾਈਆਂ ਬੂਟੀਆਂ ਖਾਂਦੇ ਲੋਕ। ਤੀਜਾ, ਖੁਰਾਕ ਮੈਲੀ ਹੋ ਚੁੱਕੀ ਹੈ, ਕਰਮ ਮੈਲੇ ਹੋ ਚੁੱਕੇ ਨੇ ਅਤੇ ਕਿਰਤ ਮੈਲੀ ਹੋ ਚੁੱਕੀ ਹੈ, ਉਮਰਾਂ ਘੱਟ ਗਈਆਂ। 100 ਸਾਲ ਦੀ ਉਮਰ ਸੀ ਕਲਯੁੱਗ ਵਿੱਚ, ਹੁਣ 60-70 ਤੇ ਸਮਾਪਤੀ ਹੋਣ ਲੱਗ ਗਈ। 45 ਤੋਂ ਬੁਢੇਪਾ ਸ਼ੁਰੂ ਹੋ ਜਾਂਦਾ ਹੈ, 40-45 ਤੋਂ 60-65 ਤੇ ਸਮਾਪਤੀ ਹੋ ਜਾਂਦੀ। ਇੰਨੀਆਂ ਛੋਟੀਆਂ ਉਮਰਾਂ ਹੋ ਗਈਆਂ, ਫਿਰ ਦਿਲ ਦਿਮਾਗ ਇੰਨੇ ਕਮਜ਼ੋਰ ਨੇ। ਦੇਖੋ, ਪੱਖੇ ਚੱਲਦੇ ਨੇ, ਹਵਾ ਵੀ ਚੱਲ ਰਹੀ ਹੈ, ਹਾਲ ਵੀ ਬਣਿਆ, ਫਿਰ ਵੀ ਗਰਮੀ ਮਹਿਸੂਸ ਕਰਦੇ ਹਾਂ ਆਪਾਂ ਵੀ ਗਰਮੀ ਹੈ। ਕਿੱਥੇ ਲੋਕ ਜੇਠ ਹਾੜ ਦੇ ਮਹੀਨੇ 'ਚ ਧੂਣੀਆਂ ਤਪਦੇ ਸੀ, 6 ਧੂਣੀਆਂ ਲਾ ਕੇ ਵਿੱਚ ਬੈਠਣਾ, 6 ਧੂਣੀਆਂ ਆਲੇ ਦੁਆਲੇ ਲਾਉਣੀਆਂ ਅਤੇ ਵਿੱਚ ਬੈਠਣਾ ਜੇਠ ਹਾੜ ਦੇ ਮਹੀਨੇ 'ਚ। ਫਿਰ ਸੌ ਪੋਹ ਮਾਘ ਦੇ ਮਹੀਨੇ ਵਿੱਚ ਜਲ ਧਾਰੇ ਕਰਨੇ, 100-100 ਘੜਾ ਸਿਰ 'ਚ ਠੰਡੇ ਪਾਣੀ ਦਾ ਪਾਉਣਾ, ਪੈਰਾਂ ਨੂੰ ਸੰਗਲ ਪਾ ਕੇ ਪੁੱਠੇ ਲਮਕਣਾ ਜੰਗਲਾਂ 'ਚ, ਪੁੱਠੇ ਲਮਕ ਕੇ ਭਗਤੀ ਕਰਨੀ ਰੱਬ ਨੂੰ ਮਿਲਣ ਵਾਸਤੇ। ਆਪਾਂ ਚੌਂਕੜਾ ਮਾਰ ਕੇ ਨਹੀਂ ਬਹਿ ਸਕਦੇ, ਪੁੱਠੇ ਕੀ ਲਮਕਾਂਗੇ ਆਪਾਂ। ਕਿੰਨੇ ਕੁ ਘੰਟੇ ਹੋ ਗਏ ਆਪਾਂ ਨੂੰ ਇੱਥੇ ਆਇਆਂ ਨੂੰ, ਕਿਸੇ ਨੂੰ ਅੱਧਾ ਘੰਟਾ ਆਇਆ ਹੋਇਆ, ਕਿਸੇ ਨੂੰ ਘੰਟਾ ਹੋਇਆ। ਵੱਧ ਤੋਂ ਵੱਧ 2 ਘੰਟੇ ਬੈਠਣਾ, ਕਦੇ ਇੱਧਰ ਕਦੇ ਇੱਧਰ, ਭਾਵੇਂ ਜਿਵੇਂ ਮਰਜ਼ੀ ਬੈਠੋ, ਜੇ ਨਹੀਂ ਬੈਠਿਆ ਜਾਂਦਾ ਜ਼ਰੂਰੀ ਨਹੀਂ। ਤਾਂ ਇੱਕ ਵਿਚਾਰ ਦੱਸ ਰਿਹਾ ਵੀ ਇੰਨੇ ਕਮਜ਼ੋਰ ਸਰੀਰ ਨੇ ਚੌਂਕੜਾ ਨਹੀਂ ਮਾਰ ਸਕਦੇ, ਪੁੱਠਾ ਕੀ ਲਮਕਾਂਗੇ ਆਪਾਂ। ਫਿਰ ਨਗਨ ਫਿਰਨਾ ਸੌਣ, ਹਾੜ ਦੇ ਮਹੀਨੇ 'ਚ, ਪੋਹ ਦੇ ਮਹੀਨੇ 'ਚ ਗਰਮੀਆਂ 'ਚ ਨੰਗੇ ਰਹਿਣਾ, ਭੁੱਖ ਪਿਆਸ ਦੇ ਦੁੱਖ ਝੱਲਣੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਅੱਜ ਦਾ ਜਿਹੜਾ ਜੀਵ ਇਨਸਾਨ ਹੈ, ਕਰਮ ਨਹੀਂ ਕਰ ਸਕਦਾ, ਇਹਦਾ ਭਲਾ ਕਿਵੇਂ ਹੋਏਗਾ। ਆ ਜਿਹੜੀਆਂ ਮਾਈਆਂ ਗੱਲਾਂ ਕਰਦੀਆਂ, ਇਹਨਾਂ ਨੂੰ ਬੇਨਤੀ ਹੈ ਬਾਹਰ ਜਾ ਕੇ ਕਰ ਲਓ, ਉੱਧਰ ਜਿਹੜੀਆਂ ਕਥਾ ਕੀਰਤਨ ਸੁਣ ਨਹੀਂ ਆਈਆਂ ਮਾਈਆਂ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਉੱਧਰ ਸਰੋਵਰ ਵੱਲ ਜਾ ਕੇ ਗੱਲਾਂ ਕਰ ਲਓ। ਗੁਰੂ ਕਾ ਦਰਬਾਰ ਹੈ, ਕਥਾ ਕੀਰਤਨ ਹੋ ਰਿਹਾ, ਇੱਥੇ ਗੱਲਾਂ ਕਰਨੀਆਂ ਸੋਚਦੀਆਂ ਤੁਹਾਨੂੰ, ਘਰ ਤੁਸੀਂ ਕਿਹੜਾ ਭਜਨ ਕਰਨਾ, ਗੱਲਾਂ ਹੀ ਕਰਨੀਆਂ, ਘਰ ਜਾ ਕੇ ਕਰ ਲਿਓ ਗੱਲਾਂ। ਹਾਂ, ਕਿਸ ਨੂੰ ਨਹੀਂ ਚੰਗਾ ਲੱਗਦਾ ਕਥਾ ਕੀਰਤਨ ਬਿਨਾਂ ਸ਼ੱਕ ਨਾ ਸੁਣੇ, ਪਰ ਦੂਜਿਆਂ ਨੂੰ ਵਿਘਨ ਨਾ ਪਾਓ। ਜਿਹੜੇ ਇਹ ਬਣਾ ਕੇ ਆਏ ਨੇ ਕਥਾ ਕੀਰਤਨ ਸੁਣਾਂਗੇ, ਉਹ ਥੋੜ੍ਹੇ ਜਿਹੇ ਸਤਸੰਗੀ ਨੇ ਜਿਹੜੇ ਆ ਕੇ ਪਹਿਲਾਂ ਸੇਵਾ ਕਰਦੇ ਨੇ, ਜਿੱਥੇ ਸੇਵਾ ਮਿਲ ਜਾਂਦੀ ਹੈ, ਫਿਰ ਆ ਕੇ ਸ਼ਰਧਾ ਨਾਲ ਬੈਠ ਕੇ ਕਥਾ ਕੀਰਤਨ ਸੁਣਦੇ ਨੇ, ਉਹ ਝੋਲੀਆਂ ਭਰ ਕੇ ਲੈ ਜਾਂਦੇ ਨੇ। ਜਿੰਨੀ ਸੰਗਤ ਇੱਥੇ ਬੈਠੀ, ਇਦੋਂ ਦੁੱਗਣੀ ਬਰਾਂਡਿਆਂ 'ਚ ਬੈਠੀ, ਗੱਲਾਂ ਬਾਤਾਂ ਚੁਗਲੀਆਂ ਨਿੰਦਿਆ, ਕਮਰੇ ਭਰੇ ਪਏ ਨੇ ਸਾਰੇ, ਜਾ ਕੇ ਦੇਖੋ। ਘਰੋਂ ਆਏ ਨੇ ਕਥਾ ਕੀਰਤਨ ਸੁਣਨ, ਕੰਮ ਛੱਡ ਕੇ ਆਏ ਨੇ, ਕਿਰਾਇਆ ਭਰ ਕੇ ਆਏ ਨੇ। ਕਈ ਆਰਾਮ ਕਰ ਰਹੇ ਨੇ ਲੰਗਰ ਛੱਕ ਕੇ, ਕਈ ਚੁਗਲੀਆਂ ਕਰ ਰਹੇ ਨੇ, ਕਈ ਗੱਪਾਂ ਮਾਰ ਰਹੇ ਨੇ, ਉਹ ਵੀ ਲਾਹਾ ਲੈ ਕੇ ਜਾਣ। ਜਿਹੜੇ ਵਿਚਾਰ ਨਾਲ ਸਤਸੰਗੀ ਸੰਗਤ ਕਰਦੇ ਨੇ, ਘਰੋਂ ਤੁਰਦੇ ਨੇ, ਬਾਣੀ ਪੜ੍ਹਦੇ ਆਉਂਦੇ ਨੇ, ਆ ਕੇ ਜਿੱਥੇ ਸੇਵਾ ਮਿਲ ਜਾਏ ਸੇਵਾ ਲੱਗ ਜਾਂਦੇ ਨੇ, ਬਰਤਨ ਮਾਂਜਣ ਦੀ, ਲੰਗਰ ਪਕਾਉਣ ਦੀ, ਵਰਤਾਉਣ ਦੀ, ਜਿਹੜੀ ਵੀ ਸੇਵਾ ਮਿਲ ਜਾਏ ਸੇਵਾ ਕਰਕੇ, ਫਿਰ ਜਦੋਂ ਕਥਾ ਕੀਰਤਨ ਸ਼ੁਰੂ ਹੁੰਦਾ ਆ ਕੇ ਦਰਬਾਰ 'ਚ ਬੈਠਦੇ ਨੇ ਸ਼ਰਧਾ ਨਾਲ, ਫਿਰ ਸੁਣਦੇ ਨੇ ਜਾਂਦਿਆਂ, ਫਿਰ ਬਾਣੀ ਪੜ੍ਹਦਿਆਂ ਜਾਂਦੇ ਨੇ, ਉਹ ਪੂਰਾ ਪੂਰਾ ਲਾਹਾ ਲੈ ਕੇ ਜਾਂਦੇ। ਇਸ ਤਰ੍ਹਾਂ ਇਸ ਤਰੀਕੇ ਨਾਲ ਆਈਦਾ ਭਾਈ, ਆ ਕੇ ਸੇਵਾ ਕਰੋ ਜਿੱਥੇ ਸੇਵਾ ਮਿਲੇ। ਫਿਰ ਜਦੋਂ ਕਥਾ ਕੀਰਤਨ ਦਾ ਟਾਈਮ ਹੋ ਜਾਵੇ, ਦਰਬਾਰ 'ਚ ਬੈਠ ਜਾਓ ਆ ਕੇ। ਜੇ ਚੁਗਲੀਆਂ ਕਰਨੀਆਂ ਹੋਣ, ਨਿੰਦਿਆ ਕਰਨਾ ਕਰਨੀ ਹੋਵੇ ਤਾਂ ਘਰੇ ਰਹੋ। ਜਿੰਨੇ ਸੰਗਤ ਦੇ ਪਾਪ ਲੈਣਗੇ ਸੇਵਾ ਸੰਗਤ ਕਰਕੇ, ਉਹ ਲੈ ਜਾਣਗੇ ਜਿਹੜੇ ਗੱਲਾਂ ਕਰਨਗੇ, ਨਿੰਦਿਆ ਕਰਨਗੇ। ਜੇ ਤਾਂ ਤੁਸੀਂ ਪਾਪ ਇਕੱਠੇ ਕਰਨ ਆਏ ਹੋ, ਫਿਰ ਤਾਂ ਜੀ ਸਦਕੇ ਗੱਲਾਂ ਕਰੀ ਜਾਓ, ਜੇ ਭਲੇ ਵਾਸਤੇ ਆਏ ਹੋ ਭਾਈ ਮਨ ਕਾਗਰ ਕਰਕੇ ਬੈਠੋ, ਫਿਰ ਪੂਰਾ ਪੂਰਾ ਲਾਭ ਪ੍ਰਾਪਤ ਹੋਣਾ। ਗੁਰੂ ਬਾਬਾ ਜੀ ਨੇ ਸਾਡੀ ਹਾਲਤ ਦੇਖ ਕੇ ਗੁਰਸਿੱਖੀ ਮਾਰਗ ਚਲਾਉਣਾ ਕੀਤਾ, ਸਿੱਖੀ ਮਾਰਗ, ਕਿਉਂਕਿ ਸਿੱਖੀ ਦੀ ਨੀਂਹ ਗੁਰੂ ਨਾਨਕ ਦੇਵ ਜੀ ਮਹਾਰਾਜ ਲਿਖੀ ਹੈ, ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੈ ਸਵਾਈ, ਨੀਂਹ ਗੁਰੂ ਨਾਨਕ ਦੇਵ ਮਹਾਰਾਜ ਰੱਖੀ ਹੈ। ਇਹਦੀ ਪਹਿਲੀ ਸ਼ਰਤ ਕੀ ਹੈ ਸਿੱਖੀ ਦੀ? ਪਹਿਲੀ ਸ਼ਰਤ ਗੁਰੂ ਬਾਬਾ ਜੀ ਕਹਿੰਦੇ, ਜੇ ਤੂੰ ਗੁਰਸਿੱਖ ਬਣਨਾ ਨਾ, ਸਿੱਖੀ ਧਾਰਨ ਕਰਨੀ ਹੈ, ਸਿੱਖੀ ਨੂੰ ਕਮਾਉਣਾ ਹੈ, ਤਾਂ ਇਹ ਗੱਲ ਤੈਨੂੰ ਕਬੂਲ ਕਰਨੀ ਪਵੇਗੀ। ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸਾ, ਜੀਵਨ ਦੀਆਂ ਛੱਡਦੇ ਆਸਾਂ। ਸਤਿਗੁਰੂ ਮਹਾਰਾਜ ਕਹਿੰਦੇ, ਜਿਹਨੇ ਗੁਰੂ ਕਾ ਸਿੱਖ ਬਣਨਾ, ਸਿੱਖੀ ਧਾਰਨ ਕਰਨੀ ਹੈ, ਉਹਨੂੰ ਪਹਿਲਾਂ ਆਪਣੇ ਆਪ ਤੋਂ ਮਰਨਾ ਪਵੇਗਾ, ਆਪਣੀ ਮੱਤ ਮਾਰਨੀ ਪਵੇਗੀ, ਤਾਂ ਗੁਰੂ ਦੀ ਮੱਤ ਤੇ ਚੱਲੇ। ਇੱਥੇ ਦਰਬਾਰ ਦੇ ਵਿੱਚ ਖੇਤੀ ਕਰਨ ਵਾਲੇ ਜ਼ਿਆਦਾ ਬੈਠੇ ਨੇ, ਖੇਤੀ ਨਾਲ ਸੰਬੰਧ ਰੱਖਦੇ। ਜਦੋਂ ਆਪਾਂ ਗੰਢਿਆਂ ਦੀ ਪੌਦ ਲਾਉਂਦੇ ਹਾਂ ਪੱਟ ਕੇ ਕਿਆਰੀ ਚੋਂ, ਉਹ ਖੇਤ ਵਿੱਚ ਲੱਗ ਕੇ ਇੱਕ ਵਾਰੀ ਸੁੱਕਦਾ, ਸੁੱਕ ਕੇ ਫਿਰ ਚੱਲਦਾ, ਫਿਰ ਉਹਦੇ 'ਚ ਪਿਆਜ਼ ਬਣਦਾ, ਪਹਿਲਾਂ ਸੁੱਕ ਕੇ ਫਿਰ ਚੱਲ। ਕਿਸੇ ਬੂਟੇ ਦਾ ਜਿਹੜੀ ਪੌਦਾ ਪੱਟ ਕੇ ਲਾਉਂਗੇ, ਪਹਿਲਾਂ ਇੱਕ ਵਾਰੀ ਸੁੱਕੇਗਾ ਫਿਰ ਚੱਲੇ। ਮਹਾਰਾਜ ਕਹਿੰਦੇ, ਜੇ ਰੱਬ ਦੇ ਰਸਤੇ ਚੱਲਣਾ ਦੁਨੀਆਂ ਵੱਲੋਂ, ਤੈਨੂੰ ਇੱਕ ਵਾਰੀ ਮਰਨਾ ਪਵੇਗਾ, ਜਿਹੜੇ ਦੁਨੀਆਂ ਦੇ ਖਿਆਲ ਤੈਨੂੰ ਖਤਮ ਕਰਨੇ ਪੈਣਗੇ, ਫਿਰ ਇਧਰਲੇ ਪਾਸੇ ਚੱਲਿਆ ਜਾਣ। ਭਾਵ ਕਿ ਗੁਰੂ ਦੀ ਮੱਤ ਧਾਰਨ ਵਾਸਤੇ ਮਨ ਦੀ ਮੱਤ ਮਾਰਨੀ ਪਵੇਗੀ, ਫਿਰ ਗੁਰੂ ਦੀ ਮੱਤ ਤੇ ਚੱਲਿਆ ਜਾਏ। ਤੇ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਉਹਨਾਂ ਨੇ ਆਪਣੀ ਮਨ ਦੀ ਮੱਤ ਛੱਡੀ, ਫਿਰ ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਵਿੱਚ ਭੇਦ ਹੋ ਗਏ। ਪਹਿਲਾਂ ਮਰਨ ਕਬੂਲ, ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਪੁੱਛਦੇ ਨੇ ਗੁਰੂ ਦੀ ਦੱਸੀ ਰਹਿਤ ਰੱਖੇਗਾ, ਮਜਬੂਰ ਕਰਕੇ ਤੇ ਨਹੀਂ ਭੇਜਿਆ, ਮਰਜ਼ੀ ਨਾਲ ਛਕਣਾ ਹੈ? ਕਹਿੰਦਾ ਜੀ ਹਾਂ, ਵੀ ਅੱਜ ਤੋਂ ਮੈਂ ਗੁਰੂ ਦੀ ਮੱਤ ਅਨੁਸਾਰ ਚੱਲਾਂਗਾ ਜੋ ਗੁਰੂ ਦਾ ਹੁਕਮ ਹੋਏ। ਫਿਰ ਅਰਦਾਸ ਕਰਕੇ ਅੰਮ੍ਰਿਤ ਛਕਾਉਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਜੇ ਇਸ ਮਾਰਗ ਤੇ ਚੱਲਣਾ ਹੈ ਤਾਂ ਫਿਰ ਦੁਨੀਆਂ ਵੱਲੋਂ ਮਰ ਕੇ ਤੇਰੀ ਪੁਸਤਤ ਕਰੇ, ਕੋਈ ਤੇਰੀ ਨਿੰਦਿਆ ਕਰੇ, ਕੋਈ ਤੈਨੂੰ ਚੰਗਾ ਕਹੇ, ਕੋਈ ਮਾੜਾ ਕਹੇ, ਤੂੰ ਗੁਰੂ ਦੇ ਮਾਰਗ ਤੇ ਚੱਲਦੇ ਰਹਿਣਾ, ਫਿਰ ਆਪਣੀ ਮੰਜ਼ਿਲ ਤੇ ਪਹੁੰਚੇਗਾ। ਇਹ ਸੰਸਾਰ ਇਹ ਮਾਰਗ ਹੀ ਮਰ ਜੀਵੜਿਆਂ ਦਾ, ਮਰ ਜੀਵੜਾ ਇਸ ਮਾਰਗ ਤੇ ਚੱਲ ਸਕਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਗੁਰੂ ਅਮਰਦਾਸ ਮਹਾਰਾਜ ਨੇ ਵੀ ਰੱਬ ਦੇ ਪਿਆਰਿਆਂ ਦੇ ਰਸਤੇ ਬਾਰੇ ਦੱਸਿਆ, ਭਗਤਾਂ ਕੀ ਚਾਲ ਨਿਰਾਲੀ। ਰੱਬ ਦੇ ਭਗਤ ਭਗਤੀ ਦੇ ਮਾਰਗ ਤੇ ਚੱਲਣ ਵਾਲੇ, ਚਾਲਾ ਨਿਰਾਲੀ ਭਗਤਾਂ ਘੇਰੀ, ਬਿਖਮ ਮਾਰਗ ਚੱਲਣਾ ਸੌਖਾ ਨਹੀਂ ਰਸਤਾ ਹੈ। ਬਿਖਮ ਮਾਰਗ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣ। ਭਾਈ ਗੁਰਦਾਸ ਜੀ ਨੇ ਵੀ ਸਿੱਖੀ ਦੀ ਡੈਫੀਨੇਸ਼ਨ ਦੱਸੀ ਹੈ, ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ। ਜਿਹੜੀ ਖੰਡੇ ਦੀ ਧਾਰ ਹੁੰਦੀ ਨਾ ਉੱਤੇ ਕੀੜੀ ਨਹੀਂ ਤੁਰ ਸਕਦੀ, ਜੇ ਕੀੜੀ ਵੀ ਚੱਲੇ ਉਹਨੂੰ ਵੀ ਘੱਟ ਦਿੰਦੀ ਖੰਡੇ ਦੀ ਧਾਰ, ਇੰਨੀ ਤੇਜ਼ ਹੁੰਦੀ। ਫਿਰ ਉਹਦੇ 'ਤੇ ਤੁਰਨਾ ਕਿੰਨੀ ਕੁ ਸਾਵਧਾਨੀ ਦਾ ਕੰਮ ਹੈ। ਖੰਨੇ ਉਹ ਤਿੱਖੀ ਵਾਲੋ ਨਿੱਕੀ, ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ। ਉੱਪਰ ਟਿਕੇ ਨਾ ਭੁਣਵਣਾ, ਚੱਲ ਨਾ ਸਕੈ ਉੱਪਰ ਕੀੜੀ, ਕੀੜੀ ਨਹੀਂ ਤੁਰ ਸਕਦੀ। ਇੰਨਾ ਧਿਆਨ ਨਾਲ ਚੱਲਣ ਵਾਲਾ ਮਾਰਗ ਹੈ ਸਿੱਖੀ ਦਾ, ਇੰਨਾ ਸੁਚੇਤ ਹੋ ਕੇ ਚੱਲਣ ਦਾ ਮਾਰਗ। ਥੋੜ੍ਹੀ ਜਿਹੀ ਅਣਗਹਿਲੀ ਵਰਤੇਗਾ ਤਾਂ ਖਤਮ ਹੋ ਜਾਏਗਾ ਇਹਦਾ ਜੀਵਨ। ਇਸ ਕਰਕੇ ਵਿਖਮ ਮਾਰਗ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐਵੇਂ ਗੱਲਾਂ ਵਾਲੀ ਬਾਤ ਨਹੀਂ ਵੀ ਹਰੇਕ ਹੀ ਇਸ ਮਾਰਗ ਤੇ ਚੱਲ ਕੇ ਮੰਜ਼ਲੇ ਮਕਸੂਦ ਤੇ ਪਹੁੰਚ ਜਾਏਗਾ। ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਸਿੱਖੀ ਤਿੱਖੀ ਐ ਖੰਡੇ ਦੀ ਧਾਰ ਨਾਲੋਂ, ਔਖੀ ਐ ਕਮਾਉਣੀ ਪਿਆਰਿਓ, ਸਿੱਖੀ ਤਿੱਖੀ ਐ ਖੰਡੇ ਦੀ ਔਖੀ ਐ ਕਮਾਉਣੀ ਪਿਆਰਿਓ, ਕੇ ਬੋਲੋ ਮਾਈਆਂ ਸਾਰੀਆਂ। ਕਮਾਉਣੀ ਪਿਆਰਿਓ, ਸਿੱਖੀ ਸਿੱਖੀ ਐ ਖੰਡੇ ਦੀ
ਐ ਕਮਾਉਣੀ ਪਿਆਰਿਓ ਸਿੱਖੀ ਔਖੀ ਵੀ ਬੜੀ ਹੈ ਵਿਖ ਮਾਰਗ ਵੀ ਬੜਾ ਹੈ ਬਲ ਜਿਹੜੀ ਚੀਜ਼ ਮੁਸ਼ਕਤ ਕਰਕੇ ਮਿਲੇ ਉਹਦੇ ਵਿੱਚ ਆਨੰਦ ਵੀ ਜ਼ਿਆਦਾ ਹੁੰਦਾ ਹੈ ਜਿਹੜੀ ਚੀਜ਼ ਮਿਹਨਤ ਕਰਕੇ ਘਾਲ ਨਾ ਘਾਲ ਕੇ ਮਿਲੇ ਉਹਦੇ ਵਿੱਚ ਆਨੰਦ ਵੀ ਉਨਾ ਹੀ ਹੁੰਦਾ ਜਿੰਨੀ ਮਰਜ਼ੀ ਵਿਖਮ ਸਿੱਖੀ ਸੀ ਪਰ ਫਿਰ ਦੇਖੋ ਗੁਰਸਿੱਖਾਂ ਨੇ ਗੁਰੂ ਦੀ ਖੁਸ਼ੀ ਵਾਸਤੇ ਸਿੱਖੀ ਕਮਾਉਣ ਵਾਸਤੇ ਕਿੰਨੇ ਕਿੰਨੇ ਸੰਕਟ ਝੱਲੇ ਕਿੰਨੇ ਕਿੰਨੇ ਦੁੱਖ ਝੱਲੇ ਪਰ ਸਿੱਖੀ ਤੋਂ ਮੁੱਖ ਨਹੀਂ ਮੋੜਿਆ ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜ ਗਿਆ ਸਿੱਖੀ ਦਾ ਪ੍ਰੇਮ ਦਾ ਰੰਗ ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿੰਨੀ ਸੰਜਾਤਾ ਸਾਈ ਜਿਨ੍ਹਾਂ ਨੂੰ ਸਮਝ ਆ ਗਈ ਸੱਚਾ ਮਾਰਗ ਹੈ ਸਿੱਖੀ ਦਾ ਪ੍ਰੇਮ ਦਾ ਮਾਰਗ ਉਹਨਾਂ ਨੇ ਸਿੱਖੀ ਤੋਂ ਮੁੱਖ ਨਹੀਂ ਮੋੜਿਆ ਫਿਰ ਦੇਖਿਆ ਦੁਨੀਆ ਕਦੇ ਇੱਥੇ ਮੱਥਾ ਟੇਕ ਲਿਆ ਕਦੇ ਉੱਥੇ ਟੇਕ ਲਿਆ ਕਦੇ ਉੱਥੇ ਚਲੇ ਗਏ ਕਦੀ ਹੰਨੇ ਦੀ ਕਦੀ ਬੰਨੇ ਦੀ ਕਦੀ ਪਰਬਤ ਵਾਲੀ ਰੰਨੇ ਦੀ ਢੋਲ ਟਮੱਕਾ ਸਰੋਵਰ ਦਾ ਵਿੱਚ ਖਿਜਮਤ ਬਾਬੇ ਨਾਨਕ ਦੀ ਸਿੱਖਾ ਤੇਰੇ ਸਿਰ ਦੇ ਵਿੱਚ ਅੰਮ੍ਰਿਤ ਦੇ ਛਿੱਟੇ ਪਾਏ ਸੀ ਵੀ ਤੇਰਾ ਸਿਰ ਗੁਰੂ ਅੱਗੇ ਝੁਕੇਗਾ ਹੋਰ ਕਿਸੇ ਅੱਗੇ ਝੁਕੇਗਾ ਨਹੀਂ ਪਰ ਧੰਨ ਹੈ ਸਿੱਖਾ ਤੇਰਾ ਸਿਰ ਜਿਹੜਾ ਥਾਂ ਥਾਂ ਤੇ ਝੁਕਦਾ ਫਿਰੀ ਜਾਂਦਾ ਮੁਸਲਮਾਨਾਂ ਅੱਗੇ ਸਮਾਧਾਂ ਅੱਗੇ ਮੜੀਆਂ ਅੱਗੇ ਕਬਰਾਂ ਅੱਗੇ ਭੂਤਾਂ ਪ੍ਰੇਤਾਂ ਵਾਲਿਆਂ ਅੱਗੇ ਸਭ ਥਾਂ ਤੇ ਝੁਕਦਾ ਇਹ ਅੰਮ੍ਰਿਤ ਦੇ ਛਿੱਟੇ ਤਾਂ ਪਾਏ ਸੀ ਸਿਰ ਗੁਰੂ ਦਾ ਹੋ ਚੁੱਕਾ ਹੈ ਇਹ ਗੁਰੂ ਅੱਗੇ ਝੁਕੇਗਾ ਹੋਰ ਕਿਸੇ ਦੇ ਅੱਗੇ ਨਹੀਂ ਪਰ ਜਿੰਨਾ ਵਿਖਮ ਮਾਰਗ ਹੈ ਉਹਨਾਂ ਆਨੰਦਦਾਇਕ ਵੀ ਹੈ ਚਰਖਣੀਆਂ ਤੇ ਚੜ੍ਹ ਕੇ ਵੀ ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਚੜ੍ਹ ਗਿਆ ਸਿੱਖੀ ਦਾ ਉਹਨਾਂ ਨੇ ਸਿੱਖੀ ਤੋਂ ਮੁੱਖ ਨਹੀਂ ਮੋੜਿਆ ਭਾਵੇਂ ਬੰਦ ਬੰਦ ਕੱਟੇ ਗਏ ਖੋਪਰ ਲੈ ਗਏ ਜਿਉਂਦਿਆਂ ਨੂੰ ਭੱਠੀਆਂ 'ਚ ਸਾੜ ਦਿੱਤਾ ਇਹ ਕੋ ਐਵੇਂ ਬਣਾਈਆਂ ਗੱਲਾਂ ਥੋੜਾ ਨੇ ਵੀ ਸਿੱਖ ਭੱਠੀਆਂ 'ਚ ਨਹੀਂ ਸੜੇ ਚਰਖੜੀਆਂ 'ਤੇ ਨਹੀਂ ਚੜ੍ਹੇ ਖੋਪਰ ਨਹੀਂ ਲਾਏ ਬੰਦ ਬੰਦ ਨਹੀਂ ਕੱਟੇ ਸੱਚੀਆਂ ਨੇ ਨਾ ਗੱਲਾਂ ਕਾਹਦੇ ਵਾਸਤੇ ਹੋਇਆ ਸਿੱਖੀ ਵਾਸਤੇ ਸਾਰੀਆਂ ਗੱਲਾਂ ਹੋਈਆਂ ਨੇ ਮੁੱਕਣਾ ਨੀ ਮੋੜਦੇ ਨਾਮ ਵਿੱਚ ਰੱਤੇ ਜਿਹੜੇ ਮੁੱਕਣਾ ਨੀ ਮੋੜਦੇ ਤੇ ਸਹੀ ਜਿਹੜੇ ਰਸਤੇ ਨੇ ਸਹੀ ਤੇੜੇ ਰਸਤੇ ਨੇ ਸਹੀ ਭੁਲਾ ਨਾ ਮੋੜਦੇ ਰੱਤੇ ਨੇ ਭੁਕੜਾ ਨਹੀਂ ਮੋੜਦੇ ਰੱਤੇ ਨੇ ਸਹੀ ਜਿਹੜੇ
ਜਿਨ੍ਹਾਂ ਨੂੰ ਪ੍ਰੇਮ ਦਾ ਰੰਗ ਸਿੱਖੀ ਦਾ ਰੰਗ ਚੜ ਗਿਆ ਉਹਨਾਂ ਨੂੰ ਭਾਵੇਂ ਦੁੱਖ ਝੱਲਣੇ ਪਏ ਸੰਕਟ ਝੱਲਣੇ ਪਏ ਘਰ ਘੱਟ ਉੱਜੜ ਗਿਆ ਪਰਿਵਾਰ ਸ਼ਹੀਦ ਹੋ ਗਏ ਭਾਵੇਂ ਪਰ ਗੁਰੂ ਕੀ ਸਿੱਖੀ ਤੋਂ ਮੁੱਖ ਨਹੀਂ ਮੋੜਿਆ ਹੈ ਤਾਂ ਵਿਖਮ ਮਾਰਗ ਪਰ ਉਹਦੇ ਵਿੱਚ ਆਨੰਦ ਵੀ ਇੰਨਾ ਹੀ ਆਪਣੇ ਖਿਆਲ ਸ੍ਰੀ ਗੋਇੰਦਵਾਲ ਸਾਹਿਬ ਲੈ ਕੇ ਚੱਲੋ ਗੁਰੂ ਅਮਰਦਾਸ ਮਾਰ ਦੇ ਚਰਨਾਂ ਚ ਗੋਇੰਦਵਾਲ ਸਾਹਿਬ ਸਤਿਗੁਰੂ ਮਹਾਰਾਜ ਜੋਤ ਜਗਾਉਂਦੇ ਗੁਰੂ ਅਮਰਦਾਸ ਮਹਾਰਾਜ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਜਿਹਦੀਆਂ 84 ਪੌੜੀਆਂ ਮਹਾਰ ਨੇ ਬਣਾਈਆਂ ਬੌਲੀ ਸਾਹਿਬ ਦੀਆਂ 84 ਪੌੜੀਆਂ ਇਸ਼ਨਾਨ ਕਰਕੇ ਇੱਕ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰੇ ਤੇ 84 ਪਾਠ ਕਰ ਲਵੇ ਗੁਰੂ ਅਮਰਦਾਸ ਮਹਾਰ ਕਹਿੰਦੇ 84 ਤੋਂ ਮੁਕਤ ਹੋ ਜਾਏ ਤੁਸੀਂ ਪੋਹ ਚ ਚਲੇ ਜਾਓ ਮਾਘ ਚ ਚਲੇ ਜਾਓ ਕਿਸੇ ਮਹੀਨੇ ਚ ਚਲੇ ਜਾਓ ਤੁਹਾਨੂੰ ਕੋਈ ਪੌੜੀ ਖਾਲੀ ਨਹੀਂ ਮਿਲੇਗੀ ਜਿੱਥੇ ਗੁਰਸਿੱਖ ਬਹਿ ਕੇ ਪਾਠ ਨਹੀਂ ਕਰ ਰਿਹਾ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਬੜੇ ਬੀਤਰਾਗ ਗੁਰਸਿੱਖ ਕਰਨੀਆਂ ਕਥਨੀਆਂ ਦੇ ਪੂਰੇ ਸੂਰੇ ਬਚਨ ਕੇ ਬਲੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਰਹੇ ਇੱਧਰ ਲਾਹੌਰ ਦੇ ਵਿੱਚ ਬਿਮਾਰੀ ਫੈਲੀ ਹੋਈ ਹੈ ਬਿਮਾਰੀ ਕਰਕੇ ਰੋਗ ਪੀੜਿਤ ਨੇ ਲੋਕ ਗੁਰੂ ਅਮਰਦਾਸ ਮਹਾਰਾਜ ਸੰਗਤਾਂ ਸਮੇਤ ਲਾਹੌਰ ਪਹੁੰਚੇ ਆਪ ਮਰੀਜ਼ਾਂ ਨੂੰ ਬਿਮਾਰਾਂ ਨੂੰ ਦਵਾਈਆਂ ਦਿੰਦੇ ਨੇ ਪੱਟੀਆਂ ਕਰਦੇ ਨੇ ਦੇਖਭਾਲ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਆਪ ਸੇਵਾ ਕਰਦਿਆਂ ਮਰੀਜ਼ਾਂ ਦੀ ਸੰਭਾਲ ਕਰਦਿਆਂ ਦੇਖ ਕੇ ਬਹੁਤ ਗਹਿਰਾ ਅਸਰ ਪਿਆ ਸੰਗਤਾਂ ਦੇ ਮਨ ਤੇ ਕਿ ਸਤਿਗੁਰੂ ਮਹਾਰਾਜ ਆਪ ਹੱਥੀਂ ਸੰਗਤਾਂ ਦੀ ਸੇਵਾ ਕਰ ਰਹੇ ਨੇ ਮਰੀਜ਼ਾਂ ਨੂੰ ਪੱਟੀਆਂ ਕਰਦੇ ਨੇ ਦਵਾਈਆਂ ਬੂਟੀਆਂ ਦਿੰਦੇ ਨੇ ਆਪ ਜਲ ਪਾਣੀ ਛਕਾਉਂਦੇ ਨੇ ਇੱਕ ਨੌਜਵਾਨ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਉਹਨੇ ਦੇਖਿਆ ਗੁਰੂ ਅਮਰਦਾਸ ਮਹਾਰਾਜ ਨੂੰ ਇੰਨਾ ਮਨ ਤੇ ਪ੍ਰਭਾਵ ਪਿਆ ਮਨ ਵਿੱਚ ਉਸਨੇ ਫੈਸਲਾ ਕਰ ਲਿਆ ਕਿ ਗੋਇੰਦਵਾਲ ਸਾਹਿਬ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੀ ਸਿੱਖੀ ਦੀ ਦਾਤ ਤੇ ਨਾਮ ਦੀ ਦਾਤ ਪ੍ਰਾਪਤ ਕਰਨੀ ਜਦੋਂ ਗੁਰੂ ਮਹਾਰਾਜ ਸੰਗਤਾਂ ਨੂੰ ਮੇਰ ਦੀ ਨਿਗਾਹ ਕਰਕੇ ਕਿਰਪਾ ਕਰਕੇ ਠੀਕ ਕਰਕੇ ਵਾਪਸ ਗੋਇੰਦਵਾਲ ਸਾਹਿਬ ਆ ਗਏ। ਲਾਹੌਰ ਤੋਂ ਸੰਗਤ ਦਰਸ਼ਨ ਕਰਨ ਆਈ ਗੋਇੰਦਵਾਲ ਸਾਹਿਬ, ਜਿਹਦੇ ਵਿੱਚ ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਬੱਚੇ ਵੀ ਨੇ, ਮਾਈਆਂ ਵੀ ਨੇ, ਆਪਣੀਆਂ ਆਪਣੀਆਂ ਭੇਟਾਂ ਲਈਆਂ ਹੋਈਆਂ ਨੇ। ਆ ਕੇ ਮਹਾਰਾਜ ਦੇ ਚਰਨਾਂ 'ਚ ਭੇਟਾਂ ਅਰਪ ਕੇ ਨਮਸਕਾਰ ਕਰਕੇ ਸੰਗਤਾਂ ਬੈਠ ਗਈਆਂ। ਇਸ ਨੌਜਵਾਨ ਨੇ ਵੀ ਮੱਥਾ ਟੇਕਿਆ ਮਹਾਰਾਜ ਨੂੰ। ਕਈ ਦਿਨ ਸੰਗਤਾਂ ਰਹੀਆਂ, ਜਿਹੜੇ ਪੁਰਾਣੇ ਗੁਰਸਿੱਖ ਸੀ ਉਹਨਾਂ ਨੇ ਬੇਨਤੀਆਂ ਕਰਕੇ ਅੱਗੇ ਜੁਗਤੀਆਂ ਉਗਤੀਆਂ ਸਿਮਰਨ ਦੀਆਂ ਪੁੱਛੀਆਂ ਗੁਰੂ ਅਮਰਦਾਸ ਮਹਾਰਾਜ ਨੂੰ। ਜਿਹੜੇ ਨਵੇਂ ਆਏ ਸੀ ਉਹਨਾਂ ਨੇ ਸਿੱਖੀ ਦੀ ਦਾਤ, ਨਾਮ ਦੀ ਦਾਤ ਲਈ। ਇਹ ਵੀ ਦੇਖਦਾ ਹੈ ਕਿ ਰੋਜ਼ ਸੰਗਤਾਂ ਬੇਨਤੀਆਂ ਕਰਦੀਆਂ ਨੇ ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਕੋਈ ਨਹੀਂ ਕਹਿੰਦਾ ਸੱਚਾ ਪਾਤਸ਼ਾਹ ਮੈਨੂੰ ਧਨ ਦੇ ਦਿਓ, ਮੈਨੂੰ ਰਾਜ ਦੇ ਦਿਓ, ਮੈਨੂੰ ਧੀਆਂ ਪੁੱਤਰ ਦੇ ਦਿਓ। ਕਿਉਂਕਿ ਗੁਰੂ ਮਹਾਰਾਜ ਕਹਿੰਦੇ ਨੇ ਜੇ ਮੰਗਾਂਗੇ ਗੁਰੂ ਦੇ ਦੇਗਾ, ਰਾਜ ਵੀ ਦੇ ਦੇਗਾ, ਧਨ ਵੀ ਦੇ ਦੇਗਾ, ਪਰ ਜੋ ਕੁਛ ਮੰਗੋਗੇ ਉਹਦੇ 'ਚ ਸੁੱਖ ਨਹੀਂ ਮਿਲਣਾ। ਬਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੁੱਖ ਮਿਲੇ। ਕਿਉਂਕਿ ਕਿਸੇ ਚੀਜ਼ ਵਿੱਚ ਸੁੱਖ ਨਹੀਂ ਹੈ ਬਿਨਾਂ ਨਾਮ ਤੋਂ, ਬਿਨਾਂ ਪਰਮੇਸ਼ੁਰ ਦੇ ਸਿਮਰਨ ਤੋਂ ਕਿਸੇ ਵਸਤੂ 'ਚ ਸੁੱਖ ਨਹੀਂ ਹੈ। ਇੱਕ ਇੱਛਾ ਹੀ ਹੈ ਜਿਹੜੀ ਦੁੱਖ ਦਾ ਕਾਰਨ ਬਣੀ ਹੋਈ ਹੈ। ਕਿਸੇ ਕੋਲ ਜਾਇਦਾਦ ਨਹੀਂ ਤਾਂ ਦੁਖੀ ਹੈ, ਮੇਰੇ ਕੋਲ ਹੁੰਦੀ ਪਤਾ ਨਹੀਂ ਮੈਂ ਕੀ ਕਰਨਾ ਸੀ। ਉਹ ਜਿਨ੍ਹਾਂ ਕੋਲ ਹੈਗੀ ਨੇ ਇਹਨਾਂ ਨੂੰ ਪੁੱਛ ਕੇ ਦੇਖ ਲੈ ਕਿੰਨੇ ਕੁ ਸੁਖੀ ਨੇ, ਉਹਨਾਂ ਨੂੰ ਪੁੱਛ ਲਓ ਕਿੰਨੀ ਕੁ ਸੁੱਖ ਦੀ ਨੀਂਦਰੇ ਸੌਂਦੇ ਨੇ। ਜਿਨ੍ਹਾਂ ਕੋਲ ਧੀਆਂ ਪੁੱਤਰ ਨਹੀਂ ਤਾਂ ਦੁਖੀ ਨੇ ਵੀ ਹੈ ਨਹੀਂ, ਜਿਨ੍ਹਾਂ ਕੋਲ ਹੈਗੇ ਨੇ ਉਹਨਾਂ ਨੂੰ ਪੁੱਛੋ ਕਿੰਨੇ ਕੁ ਆਨੰਦ 'ਚ ਰਹਿੰਦੇ ਨੇ। ਉਹ ਕਹਿੰਦੇ ਰੱਬ ਕਰਕੇ ਹੁੰਦੇ ਹੀ ਨਾ ਸਾਡੇ ਘਰ ਤੁਸੀਂ, ਉਹ ਵੀ ਦੁਖੀ ਨੇ। ਜਿਨ੍ਹਾਂ ਕੋਲ ਧਨ ਨਹੀਂ ਗਰੀਬ ਨੇ ਉਹ ਤਾਂ ਦੁਖੀ ਨੇ, ਜਿਨ੍ਹਾਂ ਕੋਲ ਹੈ ਉਹਨਾਂ ਨੂੰ ਪੁੱਛੋ ਕਿੰਨੀ ਕੁ ਚੈਨ ਦੀ ਆਉਂਦੀ ਹੈ, ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ। ਫਿਰ ਸੁੱਖ ਕਿਹੜੀ ਚੀਜ਼ ਵਿੱਚ ਹੈ? ਸੁੱਖ ਪਰਮਾਤਮਾ ਦੇ ਨਾਮ ਵਿੱਚ, ਹੋਰ ਕਿਸੇ ਵਸਤੂ ਵਿੱਚ ਸੁੱਖ ਨਹੀਂ ਹੈ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਇਸੇ ਕਰਕੇ ਰੱਬ ਦੇ ਪਿਆਰਿਆਂ ਨੇ ਆਖਿਆ ਤੇਰੇ ਨਾਮ ਤੋਂ ਬਿਨਾ ਹੋਰ ਮੰਗਣਾ ਹੈ ਕੀ, ਨਾਮ ਤੋਂ ਬਿਨਾ ਹੋਰ ਮੰਗਣਾ ਹੈ ਕੀ। ਮੰਗਣਾ
ਦੁੱਖਾਂ ਕੇ ਦੁੱਖ ਜਿਉ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ
ਇਸ ਕਰਕੇ ਰੱਬ ਦੇ ਪਿਆਰਿਆਂ ਨੇ ਪਰਮਾਤਮਾ ਤੋਂ ਨਾਮ ਦੀ ਯਾਚਨਾ ਕੀਤੀ ਹੈ, ਹੋਰ ਕੁਛ ਨਹੀਂ ਮੰਗਿਆ। ਪਰ ਜੇ ਸਾਧ ਸੰਗਤ ਜੀ ਜੇ ਰਾਜੇ ਨੂੰ ਮਿਲ ਪਵੇ ਤੇ ਸਾਰਾ ਰਾਜ ਤਾਂ ਫਿਰ ਰਾਜੇ ਦਾ ਹੀ ਹੈ, ਮਹਿਲ ਵੀ, ਰਾਣੀਆਂ ਵੀ, ਹੀਰੇ ਮੋਤੀ ਵੀ। ਇੱਕ ਰਾਜਾ ਵਿਦੇਸ਼ ਗਿਆ ਹੋਇਆ ਸੀ, ਬਾਹਰਲੇ ਦੇਸ਼ ਵਿੱਚ ਕਈ ਮਹੀਨਿਆਂ ਤੋਂ ਬਾਅਦ ਉਹਨੇ ਮੁੜ ਕੇ ਆਉਣਾ ਸੀ। ਉਹਨੇ ਆਪਣੇ ਰਾਣੀਆਂ ਨੂੰ ਚਿੱਠੀ ਪਾਈ ਵੀ ਮੈਂ ਆਪਣੇ ਦੇਸ਼ ਮੁੜ ਕੇ ਆ ਰਿਹਾ, ਕੋਈ ਚੀਜ਼ ਨੂੰ ਕੋਈ ਚੰਗੀ ਲੱਗਦੀ ਲਿਖ ਕੇ ਭੇਜੋ, ਮੈਂ ਉਹ ਲੈ ਕੇ ਆਊਂਗਾ। ਰਾਣੀ ਨੇ ਚਿੱਠੀਆਂ ਪਾਤੀਆਂ, ਰਾਜਨ ਮੇਰੇ ਵਾਸਤੇ ਆਹ ਲੈ ਕੇ ਆਇਓ, ਮੇਰੇ ਵਾਸਤੇ ਆਹ ਲੈ ਕੇ ਆਇਓ। ਉਹ ਚੀਜ਼ਾਂ ਲੈ ਕੇ ਪੈਕ ਕਰਾ ਦਿੱਤੀਆਂ, ਉਹਨਾਂ ਉੱਤੇ ਰਾਣੀ ਦਾ ਨਾਂ ਲਿਖ ਦਿੱਤਾ, ਇਹ ਪੁਰਾਣੀ ਰਾਣੀ ਦੀ ਵਸਤੂ ਹੈ, ਪੁਰਾਣੀ ਦੀ। ਜਿਹੜੀ ਪਟਰਾਣੀ ਰਾਣੀ ਸੀ, ਸਭ ਤੋਂ ਵੱਡੀ ਰਾਣੀ, ਉਹਨੇ ਚਿੱਠੀ ਦੇ ਵਿੱਚ ਐਸ ਲਿਖ ਕੇ ਚਿੱਠੀ ਬੰਦ ਕਰ ਦਿੱਤੀ। ਜਦੋਂ ਰਾਜੇ ਨੇ ਚਿੱਠੀ ਖੋਲ ਲਈ ਉੱਤੇ ਐਸ ਪਾਇਆ ਹੋਇਆ, ਪੁੱਛਦਾ ਵਜ਼ੀਰ ਨੂੰ ਇਹ ਕੀ ਵਸਤੂ ਹੈ। ਵਜ਼ੀਰ ਸਿਆਣੇ ਹੁੰਦੇ, ਜਿਹੜੇ ਰਾਜੇ ਦੇ ਵਜ਼ੀਰ ਸਿਆਣੇ ਹੋਣ ਰਾਜਾ ਸੁਖੀ ਰਹਿੰਦਾ, ਜਿਸ ਪਿਓ ਦੇ ਪੁੱਤਰ ਸਿਆਣੇ ਹੋਣ ਪਿਓ ਸੁਖੀ ਰਹਿੰਦਾ, ਤੇ ਜੇ ਕਿਤੇ ਪੁੱਤਰ ਨਲਾਇਕ ਹੋਵੇ ਉਸ ਪਿਤਾ ਨੂੰ ਪੁੱਛੋ ਕਿੰਨਾ ਕੁ ਦੁਖੀ ਹੁੰਦਾ। ਰਾਜੇ ਲੋਕ ਸਿਆਣੇ ਵਜ਼ੀਰ ਕੋਲ ਰੱਖਦੇ ਹੁੰਦੇ ਸੀ, ਵਜ਼ੀਰ ਚੰਗੀ ਸਲਾਹ ਦਿੰਦੇ ਹੁੰਦੇ ਸੀ। ਜਦੋਂ ਕਿਸੇ ਰਾਜੇ ਦਾ ਰਾਜ ਗਿਆ, ਵਜ਼ੀਰਾਂ ਦੀ ਗਲਤੀ ਨਾਲ ਗਿਆ। ਵਜ਼ੀਰ ਬੜਾ ਸਿਆਣਾ ਸੀ, ਰਾਜਾ ਪੁੱਛਦਾ ਕਿ ਇਹ ਵੱਡੀ ਰਾਣੀ ਦੀ ਚਿੱਠੀ ਹੈ, ਐਸ ਪਾਇਆ ਹੋਇਆ, ਇਹਦਾ ਕੀ ਮਤਲਬ ਹੈ? ਵਜ਼ੀਰ ਪੜ੍ਹ ਕੇ ਕਹਿੰਦਾ, ਸਰਕਾਰ, ਰਾਣੀ ਕਹਿੰਦੀ ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ, ਮੈਨੂੰ ਤਾਂ ਸਰਕਾਰ ਦੀ ਲੋੜ ਹੈ, ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਸਰਕਾਰ ਮਿਲ ਪਵੇ, ਰਾਜਾ ਤੁਹਾਡੇ ਦਰਸ਼ਨਾਂ ਦੀ ਤਾਂਗ ਹੈ, ਹੋਰ ਕੁਛ ਨਹੀਂ ਚਾਹੁੰਦੀ। ਉਹ ਜਦੋਂ ਆਪਣੇ ਦੇਸ਼ ਮੁੜ ਕੇ ਆਇਆ ਰਾਜਾ, ਉਹ ਚੀਜ਼ਾਂ ਰਾਣੀਆਂ ਦੇ ਮਹਿਲਾਂ 'ਚ ਪਹੁੰਚਾ ਦਿੱਤੀਆਂ। ਰਾਜਾ ਪਟਰਾਣੀ ਰਾਣੀ ਦੇ ਮਹਿਲਾਂ 'ਚ ਚਲਾ ਗਿਆ। ਰਾਣੀਆਂ ਸੋਚਦੀਆਂ ਵੀ ਜਿਹੋ ਜੋ ਰਾਣੀ ਹੈ ਉਹੋ ਜਿਹੀ ਅਸੀਂ, ਅਤੇ ਰਾਜਾ ਪਟਰਾਣੀ ਰਾਣੀ ਦੇ ਮਹਿਲਾਂ 'ਚ ਚਲਾ ਗਿਆ। ਸੁਨੇਹ ਭੇਜਦਿਆਂ ਸਰਕਾਰ, ਸਾਥੋਂ ਕੀ ਭੁੱਲ ਹੋਈ? ਰਾਜਾ ਕਹਿੰਦਾ, ਤੁਹਾਡਾ ਪਦਾਰਥਾਂ ਨਾਲ ਪਿਆਰ ਸੀ, ਤੁਸੀਂ ਪਦਾਰਥ ਮੰਗੇ, ਮੈਨੂੰ ਤਾਂ ਮੰਗੇ ਹੀ ਨਹੀਂ ਤੁਸੀਂ, ਮੇਰੀ ਤਾਂ ਲੋੜ ਨਹੀਂ ਸੀ ਤੁਹਾਨੂੰ ਪਦਾਰਥਾਂ ਦੀ ਲੋੜ ਸੀ। ਗੁਰੂ ਕਹਿੰਦਾ, ਤੁਹਾਨੂੰ ਪਦਾਰਥ ਚਾਹੀਦੇ ਨੇ, ਪਦਾਰਥ ਦੇ ਤੇ, ਗੁਰੂ ਤੋਂ ਮੰਗੇ ਨਹੀਂ ਆਪਾਂ, ਤਾਂ ਸਾਨੂੰ ਸੱਚਾ ਪਾਤਸ਼ਾਹ ਤੇਰੇ ਤੋਂ ਬਿਨਾਂ ਕੁਛ ਨਹੀਂ ਚਾਹੀਦਾ, ਮਿਲੇਗਾ ਤਾਂ ਨਾ ਜੇ ਇੱਛਾ ਹੋਏਗੀ ਅੰਦਰ, ਆਪਣੀ ਇੱਛਾ ਹੀ ਨਹੀਂ, ਕੀ ਮੰਗਦੇ ਆ ਕੇ ਦੇਖ ਲਿਆ ਕਰੋ, ਖੜ ਕੇ ਕੀ ਮੰਗਦੇ ਹੁੰਦੇ ਨੇ ਸਵੇਰ ਤੋਂ ਸ਼ਾਮ ਤੱਕ, ਉਹ ਮੰਗਣ ਵਾਲੀ ਵਸਤੂ ਨਹੀਂ ਮੰਗਦੇ। ਕੋਈ ਹੈ ਜਿਹਨੂੰ ਇਹ ਸਮਝ ਆ ਗਈ ਕਿ ਜਦੋਂ ਰਹਿਣੇ ਹੀ ਨਹੀਂ, ਛੱਡ ਕੇ ਤੁਰ ਜਾਣਾ, ਫਿਰ ਝੂਠੀਆਂ ਮੰਗਾਂ ਕੀ ਮੰਗਣੀ, ਮੰਗਣਾ ਤੇ ਗੁਰੂ ਤੋਂ ਨਾ ਮੰਗਣਾ, ਜਿਹੜਾ ਸੱਤ ਰਹਿਣਾ, ਮੰਗਾਂਗੇ ਦੇ ਦੇਗਾ, ਜਾਂ ਆਪਾਂ ਛੱਡ ਕੇ ਤੁਰ ਜਾਵਾਂਗੇ, ਜਾਂ ਆਪਾਂ ਨੂੰ ਛੱਡ ਕੇ ਤੁਰ ਜਾਣਗੇ, ਉਹ ਕੀ ਮੰਗਣਾ। ਜੇ ਮੰਗਣਾ ਤਾਂ ਇੱਕ ਪਰਮਾਤਮਾ ਦਾ ਨਾਮ ਮੰਗਣਾ, ਜਿਹਦੇ ਮੰਗਿਆ ਸਾਰਾ ਕੁਛ ਬਿਨਾਂ ਮੰਗੇ ਮਿਲ ਜਾਣਾ, ਜਿਹਨੂੰ ਸਾਧ ਸੰਗਤ ਜੀ ਨਾਮ ਮਿਲ ਗਿਆ ਉਹਨੂੰ ਬਾਕੀ ਕੁਛ ਰਹਿ ਹੀ ਨਹੀਂ ਗਿਆ। ਇਸ ਕਰਕੇ ਜੇ ਜਾਚਨਾ ਕਰਨੀ ਹੈ ਤਾਂ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ। ਗੁਰੂ ਤੋਂ ਨਾਮ ਦੀ ਜਾਚਨਾ ਕਰਨੀ ਹਰ ਵੇਲੇ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਹੁਣ ਆਪਾਂ ਕਹਾਂਗੇ ਪੰਜ ਪਿਆਰਿਆਂ ਤੋਂ ਨਾਮ ਮਿਲ ਤਾਂ ਗਿਆ, ਹੋਰ ਕਿਹੜਾ ਨਾਮ ਲੈਣਾ ਹੈ? ਇਹ ਤਾਂ ਮਿਲ ਗਿਆ, ਇੱਕ ਪ੍ਰਾਪਤ ਕਰਨਾ, ਜਿਹੜਾ ਅੰਦਰ ਨਾਮ ਪ੍ਰਗਟ ਹੋਣਾ, ਗੁਰੂ ਦੀ ਕਿਰਪਾ ਸਦਕਾ ਹੋਵੇ। ਇਹ ਨੌਜਵਾਨ ਰੋਜ਼ ਦੇਖਦਾ ਕਿ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸੰਗਤਾਂ ਬੇਨਤੀਆਂ ਕਰ ਕਰਕੇ ਸਿੱਖੀ ਦੀ ਦਾਤ ਅਤੇ ਨਾਮ ਦੀ ਦਾਤ ਮੰਗਦੀਆਂ। ਇਹਨੇ ਵੀ ਅੱਜ ਮਨ ਬਣਾ ਲਿਆ ਕਿ ਗੁਰੂ ਤੋਂ ਮੈਂ ਵੀ ਬੇਨਤੀ ਕਰਾਂਗਾ। ਅੱਜ ਸੰਗਤ ਖੜੀ ਸੀ ਬੇਨਤੀਆਂ ਕਰਕੇ, ਜੋ ਇੱਛਾ ਸੀ ਬੇਨਤੀਆਂ ਕਰ ਕਰਕੇ ਚਲੇ ਗਈ। ਇਹਦੀ ਵਾਰੀ ਆ ਗਈ। ਮਹਾਰਾਜ ਕਹਿੰਦੇ ਭਾਈ ਤੇਰੀ ਕੀ ਇੱਛਾ, ਤੈਨੂੰ ਕੀ ਚਾਹੀਦਾ? ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਅਤੇ ਨਾਮ ਦੀ ਦਾਤ ਬਖਸ਼ੋ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿੱਥੋਂ ਆਇਆ? ਜੀ ਮਹਾਰਾਜ ਲਾਹੌਰ ਤੋਂ ਆਇਆ। ਤੇਰਾ ਨਾਮ ਕੀ ਹੈ? ਕਹਿੰਦਾ ਮਹਾਰਾਜ ਮੇਰਾ ਨਾਮ ਮਹਿੰਗਾ ਰੱਖਿਆ ਮੇਰੇ ਮਾਤਾ ਪਿਤਾ ਨੇ, ਮਹਿੰਗਾ। ਮਹਾਰਾਜ ਕਹਿੰਦੇ ਜੇ ਤੇਰਾ ਨਾਮ ਮਹਿੰਗਾ ਤੇ ਸਾਡੀ ਸਿੱਖੀ ਵੀ ਸਸਤੀ ਨਹੀਂ ਹੈ, ਸਿੱਖੀ ਵੀ ਬੜੀ ਮਹਿੰਗੀ ਹੈ। ਇਹ ਵੀ ਗੱਲਾਂ ਨਾਲ ਨਹੀਂ ਮਿਲਦੀ ਸਾਧ ਸੰਗਤ ਜੀ, ਇਹ ਵੀ ਮਹਿੰਗੇ ਭਾਈ ਮਿਲਦੀ ਹੈ, ਪਰ ਆਪਾਂ ਤਾਂ ਸਸਤੀ ਦੀ ਜਾਣੀ ਹੋਈ ਹੈ ਨਾ। ਇਹ ਤਾਂ ਮਾਰਗ ਹੀ ਉਹਨਾਂ ਦਾ ਹੈ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਧਰ ਕੇ ਤਲੀ ਤੇ ਆ ਜਾ, ਲੰਘਣਾ ਪ੍ਰੇਮ ਦੀ ਗਲੀ ਪਿਆਰਿਆ, ਪਿਆਰਿਆ ਲੰਘਣਾ ਪ੍ਰੇਮ ਦੀ ਗਲੀ, ਓ ਸਿਰ ਧਰ ਕੇ ਤਲੀ ਤੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ ਲੰਘਣਾ ਪ੍ਰੇਮ ਦੀ ਗਲੀ, ਸਿਰ ਧਰ ਕੇ ਆ ਜਾ ਬਈ ਓਏ, ਕਹਿੰਦੇ ਸਿੱਖੀ ਬੜੀ ਮਹਿੰਗੀ ਹੈ। ਸੱਚੇ ਪਾਤਸ਼ਾਹ ਜੇ ਤੁਸੀਂ ਮਿਹਰ ਕਰੋਗੇ ਤਾਂ ਮਹਿੰਗੇ ਭਾਅ ਵੀ ਸਿੱਖੀ ਕਮਾਈ ਜਾਏਗੀ ਤੁਹਾਡੀ ਕਿਰਪਾ ਨਾਲ। ਸਿੱਖੀ ਦੀ ਦਾਤ ਲਈ, ਨਾਮ ਦੀ ਦਾਤ ਲੈ ਕੇ ਸੰਗਤ ਤਾਂ ਲਾਹੌਰ ਚਲੇਗੀ ਵਾਪਸ, ਪਰ ਭਾਈ ਮਹਿੰਗਾ ਗੁਰੂ ਦੇ ਚਰਨਾਂ, ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਜਵਾਨੀ ਦੀ ਉਮਰ ਦਿਨ ਰਾਤ ਸੇਵਾ ਤੇ ਸਿਮਰਨ। ਸਾਧ ਸੰਗਤ ਜੀ, ਇੱਕ ਜਵਾਨੀ ਦੀ ਉਮਰ ਹੋਵੇ, ਲਗਨ ਲੱਗ ਜਾ ਉਹਨੂੰ ਸੇਵਾ ਤੇ ਸਿਮਰਨ ਕਰਨ ਦੀ, ਇਹ ਲਗਨ ਤੋਂ ਬਿਨਾਂ ਨਹੀਂ ਹੁੰਦੀ। ਬੜੇ ਗੁਰੂ ਘਰ ਵੀ ਜਗਿਆਸੂ ਸੇਵਕ ਰਹਿੰਦੇ ਨੇ, ਪਰ ਥੋੜ੍ਹੇ ਜਿਹੇ ਨੇ ਜਿਹਨਾਂ ਨੂੰ ਲਗਨ ਹੈ ਵੀ ਅਸੀਂ ਕਾਹਦੇ ਵਾਸਤੇ ਆਏ ਹਾਂ। ਬਾਕੀ ਖਾ ਲਿਆ, ਸੌ ਲਿਆ, ਹੱਸ ਲਿਆ, ਐਵੇਂ ਸਮਾਂ ਗੁਜ਼ਾਰ ਲੈਂਦੇ। ਜਿਹੜੇ ਲਗਨ ਵਾਲੇ ਨੇ ਠੀਕ ਹੈ, ਖਾਂਦੇ ਤਾਂ ਉਹ ਵੀ ਨੇ, ਸੌਂਦੇ ਵੀ ਨੇ, ਪਰ ਉਹ ਘਾਲਣਾ ਵੀ ਘਾਲਦੇ ਨੇ ਵੀ ਸਰੀਰ ਮਿਲਿਆ, ਕੀ ਪਤਾ ਕਿੱਦਣ ਕੂਚ ਕਰ ਜਾਣਾ ਦੁਨੀਆ ਤੋਂ। ਜਿੰਨਾ ਲਾਹਾ ਲੈ ਲਈ ਉਨਾ ਹੀ ਥੋੜ੍ਹਾ, ਥੋੜ੍ਹੇ ਜਿਹੇ ਨੇ। ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਗੁਰਮੁਖ ਕਰਾਂ ਉੱਪਰ ਹਰ ਚੇਤਿਆ, ਕਰਾਂ ਉੱਪਰ ਉਹ ਪੋਟਿਆਂ ਤੇ ਗਿਣਨ ਵਾਲੇ ਨੇ ਜਿਨ੍ਹਾਂ ਨੂੰ ਲਗਨ। ਉਹ ਮਹਾਰਾਜ ਕਹਿੰਦੇ ਪੋਟਿਆਂ ਤੇ ਗਿਣੇ ਜਾਣਗੇ ਜਿਨ੍ਹਾਂ ਨੂੰ ਸ਼ੌਂਕ ਹੈ, ਥੋੜ੍ਹੇ ਜਿਹੇ। ਕੋਟਨ ਮੈਂ ਨਾਨਕ ਕਹੂ ਕਰੋੜਾਂ 'ਚ ਨਾਰਾਇਣ ਜੇ ਚੀ, ਕਰੋੜਾਂ ਵਿੱਚ ਹੈ ਜਿਹਨੂੰ ਤੜਫ ਹੈ, ਜਿਹਨੂੰ ਲਗਨ ਹੈ। ਬਾਕੀ ਗੁਰੂ ਕਿਰਪਾ ਕਰੇ ਆਪਾਂ ਨੂੰ ਵੀ ਤੜਫ ਲੱਗੇ, ਲਗਨ ਲੱਗੇ। ਜੇ ਕਿਤੇ ਜਵਾਨੀ ਦੀ ਉਮਰ 'ਚ ਲੱਗ ਜਾਏ ਤੜਫ ਰੱਬ ਦੇ ਮਿਲਣ ਦੀ, ਆਪ ਤਰ ਜਾਂਦਾ, ਕੁਲਾਂ ਤਾਰ ਦਿੰਦਾ। ਤੇ ਜੇ ਕਿਤੇ ਲਗਨ ਲੱਗ ਜਾਏ ਦੂਜੀ ਫਿਰ ਆਪ ਤਾਂ ਨਰਕਾਂ ਨੂੰ ਜਾਂਦਾ, ਕਈ ਸੰਗੀ ਸਾਥੀਆਂ ਨੂੰ ਨਾਲ ਲੈ ਜਾਂਦਾ ਪ੍ਰੇਰ ਕੇ ਵੀ ਤੁਸੀਂ ਇੱਥੇ ਕੀ ਕਰਦੇ ਹੋ, ਚਲੋ ਮੇਰੇ ਨਾਲ ਤੁਸੀਂ ਵੀ ਨਰਕਾਂ ਨੂੰ। ਇਸ ਕਰਕੇ ਇਹਦੀ ਜਵਾਨੀ ਦੀ ਉਮਰ ਤੜਫ ਹੈ ਇਹਦੇ ਅੰਦਰ, ਬੜੀ ਦਿਨ ਰਾਤ ਸੇਵਾ ਤੇ ਸਿਮਰਨ ਕਰਦਾ ਰਹਿੰਦਾ। ਜਿੰਨੇ ਵੀ ਗੁਰਸਿੱਖ ਗੁਰੂ ਘਰ ਵਿੱਚ ਰਹਿੰਦੇ ਹੁੰਦੇ ਨੇ ਉਹਨਾਂ ਦੀ ਕੋਈ ਨਾ ਕੋਈ ਵਿਸ਼ੇਸ਼ ਡਿਊਟੀ ਵੀ ਹੁੰਦੀ ਹੈ, ਕਿਸੇ ਦੇ ਲੰਗਰ 'ਚ, ਕਿਸੇ ਦੀ ਖੇਤੀ ਵਾਲੇ, ਕਿਸੇ ਦੇ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ ਡਿਊਟੀ ਸਭ ਦੀ ਹੁੰਦੀ ਹੈ। ਭਾਈ ਮਹਿੰਗੇ ਦੀ ਡਿਊਟੀ ਲਾਈ ਗਈ, ਭਾਵੇਂ ਸੇਵਾ ਤਾਂ ਦਿਨ ਰਾਤ ਕਰਦਾ ਸੀ ਕਿ ਭਾਈ ਮਹਿੰਗਾ ਜੀ ਜਦੋਂ ਸਾਰੀ ਸੰਗਤ ਲੰਗਰ ਛਕ ਲਵੇ, ਜਿਹੜਾ ਲੰਗਰ ਬਚ ਜਾਏ ਰਾਤ ਨੂੰ ਉਹ ਵਿਆਸਾ ਵਿੱਚ ਜਲ ਪ੍ਰਵਾਹ ਕਰਕੇ ਆਉਣਾ, ਉਹ ਤੇਰੀ ਡਿਊਟੀ ਹੈ। ਗੁਰੂ ਅਮਰਦਾਸ ਮਾਰ ਦਾ ਹੁਕਮ ਸੀ ਕਿ ਜਿੰਨੀ ਵੀ ਰਸਤ ਆ ਜਾਵੇ ਸਾਰੀ ਪਕਾ ਕੇ ਵਰਤਾ ਦੇਣੀ ਹੈ, ਕੋਈ ਚੀਜ਼ ਗੁਰੂ ਘਰ ਦੇ ਵਿੱਚ ਜਮ੍ਹਾਂ ਨਹੀਂ ਰੱਖਣੀ, ਲੰਗਰ ਦੇ ਵਿੱਚ ਰੱਤੀ ਭਰ ਵਸਤੂ ਨਹੀਂ ਰੱਖਣੀ ਹੈ, ਸਾਰੀ ਰਸਤ ਵਰਤਾ ਕੇ ਮਾਂਜ ਕੇ ਭਾਂਡੇ ਮੂੰਹਦੇ ਮਾਰ ਦੇਣੇ, ਸਵੇਰੇ ਫਿਰ ਰਸਤ ਆਏਗੀ ਬਾਹਰੋਂ, ਫਿਰ ਲੰਗਰ ਪਕਾਇਆ ਜਾਏ। ਬੇਨਤੀ ਕੀਤੀ ਮਹਾਰਾਜ ਜੇ ਰਸਤ ਨਾ ਆਈ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲੰਗਰ ਕਿਹਦਾ ਹੈ, ਤੁਹਾਡਾ ਹੈ ਜੀ? ਨਹੀਂ ਮਹਾਰਾਜ, ਗੁਰੂ ਨਾਨਕ ਦਾ ਲੰਗਰ ਹੈ। ਕਹਿੰਦੇ ਜੀ ਹਾਂ, ਫਿਰ ਤੁਹਾਨੂੰ ਕਾਹਦਾ ਫਿਕਰ ਹੈ, ਜਿਹਦਾ ਲੰਗਰ ਹੈ ਉਹ ਆਪ ਹੀ ਰਸਤ ਭੇਜੇਗਾ। ਆਉਂਦੀਆਂ ਨੇ ਰਸਤਾ ਲੰਗਰ ਦੇ ਵਿੱਚ। ਪਹਿਲਾਂ ਦੀ ਗੱਲ ਹੈ ਜਦੋਂ ਛੱਪਰ ਸੀ ਰਾੜਾ ਸਾਹਿਬ, ਜੋੜ ਮੇਲਾ ਨੇੜੇ ਆ ਗਿਆ, ਸ੍ਰੀਮਾਨ ਜਸਵੰਤ ਸਿੰਘ ਸੀ ਉਦੋਂ, ਜਾ ਕੇ ਮਹਾਰਾਜ ਨੂੰ ਬੇਨਤੀ ਕਰਦਾ ਛੋਟੇ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੂੰ ਕਿ ਮਹਾਰਾਜ ਜੋੜ ਮੇਲੇ ਕਰਕੇ ਸੰਗਤ ਬਹੁਤ ਆ ਰਹੀ ਹੈ ਅਤੇ ਰਸਤ ਤਾਂ ਥੋੜ੍ਹੀ ਜਿਹੀ ਲੰਗਰ 'ਚ। ਸੰਤ ਮਹਾਰਾਜ ਕਹਿੰਦੇ ਸ੍ਰੀਮਾਨ ਜੀ ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਸੀਂ ਜਾਓ ਜਿਹੜੀ ਰਸਤ ਹੈ ਪਕਾਓ ਵਰਤਾਓ, ਆਪ ਹੀ ਭੇਜਣਗੇ। ਜਦੋਂ ਸ੍ਰੀਮਾਨ ਜੀ ਮੁੜ ਕੇ ਲੰਗਰ 'ਚ ਆਏ, ਇੱਕ ਗੱਡਾ ਭਰਿਆ ਹੋਇਆ ਰਸ ਦਾ ਲੰਗਰ ਦੇ ਬੂਹੇ ਅੱਗੇ ਖੜਾ ਭਾਈ ਲੈ ਕੇ, ਬੇਨਤੀ ਕਰਦਾ ਬਾਬਾ ਜੀ ਲੰਗਰ ਦੀ ਰਸਤ ਕਿੱਥੇ ਲਾਉਣੀ ਹੈ, ਜਿਹਦੇ ਵਿੱਚ ਦਾਲ ਵੀ ਹੈ, ਖੰਡ ਵੀ ਹੈ, ਆਟਾ ਵੀ ਹੈ, ਘਿਓ ਵੀ। ਸ੍ਰੀਮਾਨ ਜੀ ਕਹਿੰਦੇ ਇੱਥੇ ਲਾ ਦਿਓ। ਰਸਤ ਲਵਾ ਕੇ ਸ੍ਰੀਮਾਨ ਜੀ ਕਹਿੰਦੇ ਭਾਈ ਲੰਗਰ ਪਾਣੀ ਛੱਕ ਕੇ ਜਾਣਾ। ਉਹ ਕਹਿੰਦਾ ਮਹਾਰਾਜ ਮੇਰੇ ਬਲਦ ਬੜੇ ਚਲਾਕ ਨੇ, ਮੈਂ ਬਾਹਰ ਬੰਨਿਆ ਮੈਂ ਆ ਕੇ ਛੱਕਦਾ, ਜਦ ਦੇਖਿਆ ਨਾ ਗੱਡਾ ਹੈ ਨਾ ਬਲਦ ਹੈ ਨਾ ਗੱਡਾ ਚਲਾਉਣ ਵਾਲਾ ਹੀ ਹੈ, ਜਿਹਦਾ ਲੰਗਰ ਉਹ ਆਪੇ ਰਸਤ ਛੱਡਣਾ ਹੈ। ਇੱਥੋਂ ਦੀ ਗੱਲ ਸੁਣਾਉਂਦੇ ਹਾਂ, ਪੂਰਨਮਾਸ਼ੀ ਦਾ ਦਿਨ, ਤਿੰਨ ਚਾਰ ਥੈਲੇ ਲੰਗਰ ਦੇ ਲੰਗਰ ਚਾਟੇ ਦੇ ਪਏ ਨੇ, ਕਿਤੇ ਸ੍ਰੀਮਾਨ ਜੀ ਦਾ ਖਿਆਲ ਹੀ ਨਹੀਂ ਆਟਾ ਪਿਆਉਣਾ। ਸੰਤ ਮਹਾਰਾਜ ਬਾਹਰ ਟਹਿਲਦੇ ਸੀ, ਇਧਰਲੇ ਪਾਸੇ ਬਗੀਚੀ 'ਚ ਆਏ ਸੀ ਸਵੇਰੇ ਸਵੇਰੇ, ਪਹਿਲਾਂ ਇਸਤਰੀ ਸੰਗਤ ਨੂੰ ਦਰਸ਼ਨ ਹੋ ਜਾਂਦੇ ਸੀ। ਇਹ ਸੰਗਤ ਹੀ ਮਜਬੂਰ ਕਰਦੀ ਹੈ ਦਰਵਾਜ਼ੇ ਬੰਦ ਕਰਨ ਵਾਸਤੇ, ਮਹਾਂਪੁਰਸ਼ ਨਹੀਂ ਕਰਦੇ ਹੁੰਦੇ, ਮੁੜ ਮੁੜ ਕੇ ਫਿਰ ਉਹਨੇ ਹੀ ਜਾਈ ਜਾਣਾ, ਮੁੜ ਮੁੜ ਕੇ ਉਹਨੇ ਹੀ ਫਿਰ ਜਾਈ ਜਾਣਾ, ਦੂਜਿਆਂ ਵਾਸਤੇ ਵੀ ਟਾਈਮ ਬੰਦ ਹੋ ਜਾਂਦਾ। ਸਿਆਣੀ ਸੰਗਤ ਹੁੰਦੀ ਇੱਕ ਵਾਰੀ ਦਰਸ਼ਨ ਕਰ ਲਏ ਫਤਿਹ ਬਲਾਲੀ ਸੇਵਾ 'ਤੇ ਲੱਗ ਕੇ ਜਾ ਕੇ, ਉਹ ਸਿਆਣੇ ਹੁੰਦੇ। ਉਹ ਬਾਹਰ ਉੱਧਰ ਬਗੀਚੀ ਸੀ ਮਹਾਂਪੁਰਸ਼, ਜਾ ਕੇ ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਕੱਲ੍ਹ ਆਟਾ ਪਿਆਇਆ ਨਹੀਂ, ਪੂਰਨਮਾਸ਼ੀ ਦਾ ਦਿਨ ਹੈ, ਤਿੰਨ ਚਾਰ ਥੈਲੇ ਆਟੇ ਦੇ ਪਏ ਨੇ ਲੰਗਰ 'ਚ। ਸੰਤ ਮਹਾਰਾਜ ਕਹਿੰਦੇ ਅਸੀਂ ਲੰਗਰ 'ਚ ਆਉਂਦੇ ਹਾਂ। ਆ ਗਏ ਮਹਾਂਪੁਰਸ਼, ਦੇਖੋ ਏਡੇ ਮਰਿਆਦਾ ਪੁਰਸ਼ੋਤਮ ਸੀ, ਕਹਿੰਦੇ ਮਹਾਰਾਜ ਚੱਪਲਾਂ ਲੈ ਕੇ ਆਏ। ਕਹਿੰਦੇ ਨਹੀਂ ਗੁਰੂ ਕਾ ਲੰਗਰ ਹੈ, ਖੜਾਵਾਂ ਪਾ ਕੇ ਜਾ ਸਕਦਾ ਲੰਗਰ 'ਚ, ਅਤੇ ਹੁਣ ਵੀ ਲੰਗਰ 'ਚ ਖੜਾਵਾਂ ਪਈਆਂ ਨੇ ਮਹਾਂਪੁਰਸ਼ਾਂ ਦੀਆਂ ਅਜੇ ਤੱਕ, ਖੜਾਵਾਂ ਪਾ ਕੇ ਆ ਗਏ। ਦੇਖ ਕੇ ਕਹਿੰਦੇ ਆਹੀਏ ਆਟਾ, ਕਹਿੰਦੇ ਹਾਂ, ਕਹਿੰਦੇ ਪਕਾਓ, ਪਕਾਉਣਾ ਸ਼ੁਰੂ ਕਰੋ। ਸਿੰਘ ਵਿੱਚ ਬੈਠੇ ਨੇ ਜਿਹਨਾਂ ਨੂੰ ਇਹ ਗੱਲ ਯਾਦ ਹੋਣੀ ਹੈ ਕਿ ਕਿਵੇਂ ਆਟਾ ਆਉਂਦਾ ਰਿਹਾ, ਕੌਣ ਲਿਆਉਂਦਾ ਰਿਹਾ, ਪਕਾਉਂਦੇ ਰਹੀ ਸੰਗਤ ਵਰਤਦਾ ਰਿਹਾ। ਸ਼ਾਮ ਨੂੰ ਸ੍ਰੀਮਾਨ ਜੀ ਕਹਿੰਦੇ ਜੀ ਦੋ ਵੱਡੇ ਟੋਕਰੇ ਪ੍ਰਸ਼ਾਦਿਆਂ ਦੇ ਬਚੇ ਪਏ ਨੇ, ਉਹ ਡੰਗਰਾਂ ਨੂੰ ਪਾਉਣੇ ਕਿ ਜਲ ਪ੍ਰਵਾਹ ਕਰਨਾ। ਮਹਾਰਾਜ ਜੁੜ ਕੇ ਕਹਿੰਦੇ ਤੂੰ ਤਾਂ ਕਹਿੰਦੇ ਸੀ ਸਵੇਰੇ ਆਟੇ ਹੀ ਥੋੜਾ ਜਿਹਾ ਤੇ ਹੁਣ ਕਹਿੰਦੇ ਦੋ ਵੱਡੇ ਟੋਕਰੇ ਪ੍ਰਸ਼ਾਦਿਆਂ ਦੇ ਬਚੇ ਪਏ ਨੇ। ਕਹਿੰਦੇ ਮਹਾਰਾਜ ਕੋਈ ਪਤਾ ਨੀ ਕੌਣ ਲਿਆਉਂਦਾ ਸੀ, ਕਿੰਨੇ ਲਿਆਂਦਾ, ਪੱਕਦਾ ਰਿਹਾ ਸਾਰਾ ਦਿਨ ਵਰਤਦਾ ਰਿਹਾ। ਇਹ ਗੁਰੂ ਕੇ ਲੰਗਰਾਂ ਵਿੱਚ ਬਰਕਤਾਂ ਨੇ, ਪਰ ਜਿੱਥੇ ਵਰਤਦਾ ਉੱਥੇ ਆਉਂਦਾ, ਜਿੱਥੇ ਕਾਪੀਆਂ ਲਾ ਕੇ ਤੋੜ ਕੇ ਪੱਕਦਾ ਉੱਥੇ ਨਹੀਂ ਆਉਂਦਾ, ਉੱਥੇ ਪੂਰਾ ਹੀ ਨਹੀਂ ਹੁੰਦਾ। ਕਰ ਜਿੰਨਾ ਲੰਗਰ ਵਰਤਾਈਏ ਉਨਾ ਜ਼ਿਆਦਾ ਆਉਂਦਾ, ਅਤੇ ਜਦੋਂ ਜਿੰਦੇ ਲਾਉਣ ਲੱਗ ਜਾਈਏ ਫਿਰ ਰੁਕ ਜਾਣਾ। ਮਹਾਰਾਜ ਕਹਿੰਦੇ ਜਿੰਨੀ ਰਸਤ ਆ ਜਾਵੇ ਉਨੀ ਪਕਾ ਕੇ ਵਰਤਾ ਦੇਣੀ ਹੈ, ਜਮ੍ਹਾਂ ਨਹੀਂ ਰੱਖਣੀ ਰੱਤੀ ਭਰ ਵੀ। ਜੇ ਕਹਿੰਦੇ ਇੱਕ ਗੱਠੀ ਵੀ ਹਲਦੀ ਦੀ ਰੱਖ ਲਈ ਨਾ, ਰਸਤ ਨਹੀਂ ਆਉਣੀ ਹੈ। ਕਹਿੰਦੇ ਉੱਤੇ ਭਰੋਸਾ ਕਰਨਾ, ਆਪ ਹੀ ਭੇਜੇਗਾ। ਇਹ ਭਾਈ ਮਹਿੰਗੇ ਦੀ ਡਿਊਟੀ ਵੀ ਜਿਹੜਾ ਲੰਗਰ ਬਾਜਾ ਵਿਆਸਾ ਦਰਿਆ 'ਚ ਜਲ ਪ੍ਰਵਾਹ ਕਰਾਉਣਾ ਹੈ। ਸਾਰਾ ਦਿਨ ਸੇਵਾ ਕਰਦਾ ਰਿਹਾ, ਕਥਾ ਕੀਰਤਨ ਦਾ ਭੋਗ ਪਿਆ, ਸੰਗਤ ਨੇ ਪ੍ਰਸ਼ਾਦ ਛਕ ਲਿਆ, ਜਿਹੜਾ ਲੰਗਰ ਬਚ ਗਿਆ ਉਹ ਪ੍ਰਸ਼ਾਦੇ ਟੋਕਰੇ 'ਚ ਪਾ ਕੇ ਸਿਰ 'ਤੇ ਚੱਕ ਲਏ, ਦਾਲ ਸਬਜ਼ੀ ਦਾ ਬਾਲਟਾ ਹੱਥ 'ਚ ਫੜ ਲਿਆ, ਗੋਇੰਦਵਾਲ ਸਾਹਿਬ ਤੋਂ ਤੁਰ ਪਿਆ ਵਿਆਸਾ ਦਰਿਆ ਵੱਲ। ਨਾਲੇ ਤੁਰਿਆ ਜਾਂਦਾ ਹੈ, ਨਾਲੇ ਬਾਣੀ ਪੜ੍ਹਦਾ ਜਾਂਦਾ ਹੈ। ਪਿਆਰੇ ਚਾਰ ਪਦਾਰਥ ਮਿਲਦੇ ਸੇਵਾ ਸਾਧੂਆਂ ਦੀ, ਚਾਰ ਪਦਾਰਥ ਮਿਲਦੇ ਸੇਵਾ ਸਾਧੂਆਂ ਦੀ, ਸਤਨਾਮ ਸਤਨਾਮ ਦੀ, ਸ਼ਬਦ ਦੇ ਵਿੱਚ ਸਤਿਗੁਰਾਂ ਨੇ ਕੋਈ ਇਹੋ ਜਿਹੀ ਦੇਹ ਵਸਤੂ ਨਹੀਂ ਜਿਹੜੀ ਨਹੀਂ ਦਿੱਤੀ। ਚਾਰ ਪਦਾਰਥ, ਧਰਮ, ਅਰਥ, ਕਾਮ ਤੇ ਮੋਕਸ਼, ਸੇਵਾ ਕਰਨ ਵਾਲੇ ਨੇ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਿਨ੍ਹਾਂ ਕੀ ਸੇਵਾ ਲਾਗੇ, ਗੁਰੂ ਕੀ ਸੰਗਤ ਦੀ ਸੇਵਾ ਕਰਨ ਵਾਲੇ ਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ। ਸਾਧ ਜਿਨ੍ਹਾਂ ਕੀ ਸੇਵਾ ਲੱਗ, ਜੇ ਕਿਸੇ ਨੂੰ ਦੁੱਖ ਹੈ ਭਾਵੇਂ ਤਨ ਕਰਕੇ ਦੁੱਖ ਹੈ, ਭਾਵੇਂ ਮਨ ਕਰਕੇ, ਭਾਵੇਂ ਧਨ ਕਰਕੇ। ਮਹਾਰਾਜ ਕਹਿੰਦੇ ਜੇ ਕਿਸੇ ਨੂੰ ਦੁੱਖ ਲੱਗਿਆ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦਗਾ, ਫਿਰ ਉਹ ਸਿਮਰਨ ਕਰੇ ਹਰ ਵੇਲੇ, ਕਦੇ ਭੁੱਲੇ ਨਾ ਸਿਮਰਨ, ਉਹਦੇ ਤਨ ਦਾ ਵੀ, ਮਨ ਦਾ ਵੀ ਤੇ ਧਨ ਦਾ ਵੀ ਦੁੱਖ ਦੂਰ ਹੋ ਜਾਏ। ਜੇ ਕੋ ਆਪਣੀ ਸੋਭਾ ਲੋੜੈ, ਜੇ ਕੋ ਆਪਣੀ ਦੁਨੀਆਂ ਵਿੱਚ ਵਡਿਆਈ ਚਾਹੁੰਦਾ ਕਿ ਮੇਰਾ ਸਤਿਕਾਰ ਹੋਵੇ, ਤਾਂ ਸੰਗਤ ਦੇ ਵਿੱਚ ਆਪਣੀ ਹਉਮੈ ਛੱਡ ਦੇਵੇ, ਹੰਕਾਰ ਛੱਡ ਦੇਵੇ, ਨਿਮਰਤਾ ਧਾਰ ਲਵੇ, ਉਹਦੀ ਸੋਭਾ ਹੁੰਦੀ ਹੈ। ਜੇ ਕੋ ਆਪਣੀ ਸੋਭਾ ਲੋੜੈ, ਸਾਧ ਸੰਗੇ ਹਉਮੈ ਛੋੜੈ, ਜੇ ਕੋ ਜਨਮ ਮਰਨ ਤੇ ਡਰੈ, ਜਿਹਦੇ ਮਨ ਵਿੱਚ ਜਨਮ ਮਰਨ ਦਾ ਭੈ ਹੈ ਕਿ ਮੈਨੂੰ ਜੰਮਣਾ ਮਰਨਾ ਨਾ ਪਵੇ, ਉਹ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਦੇ ਉਪਦੇਸ਼ 'ਤੇ ਚੱਲਣਾ ਸ਼ੁਰੂ ਕਰ ਦੇਵੇ। ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾ। ਮਹਾਰਾਜ ਕਹਿੰਦੇ ਜਿਹਦੇ ਮਨ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਆਸਾ ਹੈ, ਉਹਦੇ ਤੋਂ ਮੈਂ ਬਲਿਹਾਰ ਜਾਂਦਾ। ਇਹ ਸ਼ਬਦ ਪੜ੍ਹਦਾ ਜਾਂਦਾ ਭਾਈ ਮਹਿੰਗਾ ਵਿਆਸਾ ਤੇ ਪਹੁੰਚ ਗਿਆ, ਟੋਕਰਾ ਪ੍ਰਸ਼ਾਦਿਆਂ ਦਾ ਕਿਨਾਰੇ ਰੱਖਿਆ, ਉੱਚੀ ਆਵਾਜ਼ ਦਿੱਤੀ, ਮੈਂ ਗੁਰੂ ਕਾ ਲੰਗਰ ਜਲ ਪ੍ਰਵਾਹ ਕਰਨ ਲੱਗਿਆ, ਜੇ ਕਿਸੇ ਨੂੰ ਲੋੜ ਹੋਵੇ ਤਾਂ ਛਕ ਸਕਦਾ ਹੈ। ਉੱਥੇ ਛੰਭ ਦੇ ਵਿੱਚ ਚਾਰ ਚੋਰ ਲੁੱਕ ਕੇ ਬੈਠੇ ਨੇ, ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਜਾ ਕੇ ਚੋਰੀ ਕਰਨੀ ਸੀ। ਉਹਨਾਂ ਨੇ ਆ ਕੇ ਭਾਈ ਮਹਿੰਗੇ ਤੋਂ ਲੰਗਰ ਛਕਿਆ, ਭਾਈ ਮਹਿੰਗੇ ਨੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਲੰਗਰ ਛਕਾਇਆ। ਚੋਰਾਂ ਨੇ ਸੋਚਿਆ ਵੀ ਗੁਰੂ ਕਾ ਸਿੱਖ ਹੈ, ਅਸੀਂ ਚੋਰੀ ਕਰਨ ਜਾ ਕੇ ਸਾਨੂੰ ਪਛਾਣ ਲਏਗਾ। ਦੋ ਕਹਿੰਦੇ ਮਾਰ ਕੇ ਖਤਮ ਕਰ ਦੀ ਇਹਨੂੰ, ਦੋ ਕਹਿੰਦੇ ਆਪਣਾ ਕੀ ਵਿਗਾੜਿਆ, ਇਹਨੇ ਪ੍ਰਸ਼ਾਦ ਛਕਾਇਆ ਪ੍ਰੇਮ ਨਾਲ, ਆਪਾਂ ਚੋਰੀ ਕਰਨੀ ਹੈ, ਇਹਨੂੰ ਟੋਆ ਪੁੱਟ ਕੇ ਇੱਥੇ ਦੱਬ ਦਿੰਦੇ ਹਾਂ, ਨਾ ਗੋਇੰਦਵਾਲ ਸਾਹਿਬ ਜਾਏਗਾ ਨਾ ਆਪਾਂ ਨੂੰ ਪਛਾਣੇਗਾ। ਉਹਨਾਂ ਚੋਰਾਂ ਨੇ ਟੋਆ ਪੱਟ ਕੇ ਗਲ ਨੰਗਾ ਰਹਿਣ ਦਿੱਤਾ, ਭਾਈ ਮਹਿੰਗੇ ਨੂੰ ਧਰਤੀ 'ਚ ਦੱਬ ਦਿੱਤਾ, ਗੋਇੰਦਵਾਲ ਸਾਹਿਬ ਚਲੇ ਗਏ। ਅੱਗੇ ਸਿੱਖ ਪੈਰਤ ਦੇ ਰਹੇ ਨੇ ਫਿਰ ਤੁਰ ਕੇ, ਨਾਲੇ ਬਾਣੀ ਦਾ ਜਾਪ ਕਰਦੇ ਨੇ। ਚੋਰਾਂ ਦਾ ਦਾ ਨਾ ਲੱਗਿਆ, 2 ਵਜੇ ਘੰਟੀ ਖੜਕ ਗਈ, ਘੰਟੀਆਂ ਹੁਣ ਵੀ ਵੱਜਦੀਆਂ ਨੇ 2 ਵਜੇ, ਨਗਾਰੇ ਵੀ ਵੱਜਦੇ ਨੇ, ਪਰ ਘੰਟੀ ਸੁਣ ਕੇ ਉੱਠਣ ਵਾਲੇ ਥੋੜ੍ਹੇ ਰਹਿ ਗਏ ਨੇ, ਘੱਟਦੇ ਹੀ ਜਾਂਦੇ ਨੇ। 2 ਵਜੇ ਘੰਟੀ ਵੱਜੀ, ਗੁਰਸਿੱਖ ਸੁਚੇਤ ਹੋ ਗਏ, ਸੋਚ ਕਿਰਿਆ ਦਾਤਨ ਕੁਰਲਾ ਕਰਕੇ ਖੂਹਾਂ 'ਤੇ ਡੋਲ ਖੜਕਣ ਲੱਗ ਗਏ, ਇਸ਼ਨਾਨ ਕੀਤਾ ਜਾ ਕੇ, ਕੁਛ ਤੋਂ ਫਿਰ ਕੇ ਸਿਮਰਨ ਕਰਦਾ, ਕੋਈ ਬਾਣੀ ਪੜ੍ਹਦਾ, ਦਰਬਾਰ 'ਚ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਸੰਗਤ ਆ ਕੇ ਦਰਬਾਰ 'ਚ ਬੈਠ ਗਈ, ਇਹ ਚੋਰ ਵੀ ਆ ਕੇ ਬੈਠ ਗਏ ਦਰਬਾਰ 'ਚ, ਭੋਗ ਪੈ ਗਿਆ, ਸੰਗਤ ਦਰਸ਼ਨ ਕਰਨ ਆਈ, ਸਾਰੀ ਸੰਗਤ ਨੇ ਨਮਸਕਾਰ ਕਰ ਲਈ। ਜਦੋਂ ਅੰਤਰਜਾਮੀ ਸਤਿਗੁਰੂ ਮਹਾਰਾਜ ਪੁੱਛਦੇ ਨੇ ਮੁਖੀ ਗੁਰਸਿੱਖਾਂ ਨੂੰ ਕਿ ਅੱਜ ਭਾਈ ਮਹਿੰਗਾ ਨਹੀਂ ਦੇਖਿਆ ਕਿੱਥੇ ਹੈ, ਜਾਣਦੇ ਤਾਂ ਉਦੋਂ ਵੀ ਸੀ ਜਦੋਂ ਚੋਰ ਦੱਬ ਰਹੇ ਸੀ ਉਹਨੂੰ। ਸੱਚੇ ਪਾਤਸ਼ਾਹ, ਰਾਤ ਉਹ ਜਿਹੜਾ ਲੰਗਰ ਬਚਿਆ ਸੀ ਉਹ ਲੈ ਕੇ ਗਿਆ ਸੀ ਵਿਆਸਾ, ਤੇ ਮੁੜ ਕੇ ਦੇਖਿਆ ਨਹੀਂ ਗੁਰੂ ਘਰ। ਮਹਾਰਾਜ ਕਹਿੰਦੇ ਕਈ ਆਦਕ ਲੈ ਕੇ ਸਾਡੇ ਮਗਰ ਆਓ, ਕਾਹਲੀ ਕਾਹਲੀ ਤੁਰ ਪਏ ਵਿਆਸਾ ਵੱਲ, ਪਿੱਛੇ ਪਿੱਛੇ ਸੰਗਤ। ਗੁਰੂ ਅਮਰਦਾਸ ਮਹਾਰਾਜ ਚਰਨ 'ਚ ਜੋੜਾ ਵੀ ਨਹੀਂ ਪਾਇਆ, ਨੰਗੇ ਚਰਨ ਦੇ, ਕਾਹਲੀ ਕਾਹਲੀ ਤੁਰੇ ਜਾਂਦੇ ਹੈ। ਮਗਰ ਮਗਰ ਸੰਗਤਾਂ ਉੱਥੇ ਪਹੁੰਚ ਗਏ ਜਿੱਥੇ ਭਾਈ ਮਹਿੰਗਾ ਟੋਏ 'ਚ ਦੱਬਿਆ ਹੋਇਆ, ਸਿਰ ਨੰਗਾ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ ਵੀ ਤੇਰੇ ਘਰ ਦੀ ਸੇਵਾ ਕਰਦੇ ਸੀ ਆਹੀ ਫਲ ਮਿਲਿਆ ਕਿ ਟੋਏ ਦੱਬ ਦਿੱਤਾ। ਉੱਥੇ ਉਸੇ ਰੰਗ ਵਿੱਚ ਬਾਣੀ ਪੜ੍ਹ ਰਿਹਾ, ਸਿਮਰਨ ਕਰ ਰਿਹਾ। ਗੁਰੂ ਅਮਰਦਾਸ ਮਹਾਰਾਜ ਨੇ ਗੁਰਸਿੱਖਾਂ ਨੂੰ ਕਹਿ ਕੇ ਕਢਾਇਆ ਭਾਈ ਮਹਿੰਗੇ ਨੂੰ। ਉਹ ਚੋਰ ਵੀ ਸੰਗਤ ਵਿੱਚ ਖੜੇ ਨੇ। ਮਹਾਰਾਜ ਕਹਿੰਦੇ ਭਾਈ ਮੈਂ ਗਿਆ, ਉਹ ਤੈਨੂੰ ਕਿੰਨੇ ਦੱਬਿਆ ਇੱਥੇ, ਦੱਸ ਉਹਨੂੰ ਅਸੀਂ ਸਜ਼ਾ ਦਿੰਦੇ ਹਾਂ। ਚੋਰਾਂ ਨੂੰ ਭਾਈ ਮਹਿੰਗੇ ਨੇ ਪਛਾਣ ਲਿਆ, ਚੋਰਾਂ ਨੇ ਭਾਈ ਮਹਿੰਗੇ ਨੇ ਮਹਿੰਗੇ ਨੂੰ ਦੇਖਿਆ ਵੀ ਇਹਨਾਂ ਨੇ ਪਛਾਣ ਲਿਆ ਮੈਨੂੰ। ਭਾਈ ਮਹਿੰਗੇ ਨੇ ਨੀਵੀਂ ਪਾ ਲਈ, ਨੇਤਰ ਦੇ ਛੱਪੜ ਨੀਵੇਂ ਕਰ ਲਏ, ਕਿਉਂਕਿ ਜਿਹੜੇ ਗੁਰੂ ਘਰ ਦੀ ਸੇਵਾ ਸਿਮਰਨ ਕਰਦੇ ਨੇ ਉਹਨਾਂ ਅੰਦਰੋਂ ਦਵੈਤ ਭਾਵ ਦੀ ਕੰਧ ਢਹਿ ਜਾਂਦੀ ਹੈ, ਦੁਬਧਾ ਦੀ ਕੰਧ ਢਹਿ ਜਾਂਦੀ ਉਹਨਾਂ ਅੰਦਰ। ਵਿਸਰ ਗਈ ਸਭ ਤਾਤ ਪਰਾਈ, ਜਪ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਸਾਧ ਸੰਗ ਜੀ ਜੇ ਸੰਗਤ ਕਰਕੇ ਦੁਬਧਾ ਨਹੀਂ ਮਿੱਟੀ ਫਿਰ ਐਵੇਂ ਪਖੰਡੀ ਕਰਿਆ ਨਾ। ਪਰ ਅੱਜ ਕੱਲ੍ਹ ਤਾਂ ਗੁਰੂ ਘਰ ਆ ਕੇ ਦੁਬਧਾ ਦੀ ਗੱਲਾਂ ਸਿੱਖਦੇ ਹਾਂ, ਸਗਵਾਂ ਪਾ ਕੇ ਉੱਥੇ ਬਹਿ ਕੇ ਦੁਬਧਾ ਫਲਾਣਾ ਆ ਕਰਦਾ, ਟਿਮਕਾ ਹੋਊਗਾ, ਤੂੰ ਠੇਕਾ ਲਿਆ ਹੋਇਆ, ਤੂੰ ਘਰੋਂ ਸੇਵਾ ਸਿਮਰਨ ਕਰਨਾ ਹੈ, ਭਲਿਆ ਲੋਕਾਂ ਭਾਰ ਚੱਕਦਾ ਫਿਰਦਾ ਹੈ, ਉਹ ਤੂੰ ਸੇਵਾ ਸਿਮਰਨ ਕਰ, ਤੈ ਕੀ ਲੈਣਾ, ਚੋਰੀ ਕਰੇਗਾ ਫਾਈ ਉਹਨੂੰ ਲੱਗੇਗੀ, ਪਾਪ ਕਰੇਗਾ ਉਹ ਭੋਗੇਗਾ, ਤੇਰੀ ਜ਼ਿੰਮੇਵਾਰੀ ਕਿਹਨੇ ਲਾਈ ਹੈ, ਤੂੰ ਆਪਣੇ ਕਰਮ ਭੋਗ। ਐਵੇਂ ਲੋਕਾਂ ਦੇ ਭਾਰ ਚੱਕਦਾ ਫਿਰਦਾ, ਤੂੰ ਆਪਣੇ ਕਰਮਾਂ ਦਾ ਖਿਆਲ ਕਰ, ਆਉਣੇ ਲਾਹਾ ਲੈਣ ਵਾਸਤੇ ਘਾਟੇ ਵਾਲਾ ਕੰਮ ਕਰਕੇ ਤੁਰ ਜਾਂਦੇ। ਜਿੰਨਾ ਚਿਰ ਦਵੈਤ ਭਾਵ ਦੀ ਕੰਧ ਨਹੀਂ ਢਹੀ ਅੰਦਰੋਂ ਦੁਬਧਾ ਦੀ, ਕੁਛ ਨਹੀਂ ਪ੍ਰਾਪਤ ਹੋਇਆ। ਨੀਵੀਂ ਪਾ ਲਈ ਭਾਈ ਮਹਿੰਗੇ ਨੇ, ਭਾਈ ਮਹਿੰਗਿਆ ਉਹ ਦੱਸ ਤੈਨੂੰ ਕਿੰਨੇ ਦੁੱਖ ਦਿੱਤਾ ਹੈ, ਜਿਹਨੇ ਤੈਨੂੰ ਦੱਬਿਆ ਦੱਸ ਉਹਨੂੰ ਸਜ਼ਾ ਦਈਏ। ਪਰ ਸੱਚੇ ਪਾਤਸ਼ਾਹ ਮੇਰਾ ਕੋਈ ਦੁਸ਼ਮਣ ਨਹੀਂ, ਮੈਨੂੰ ਕਿਸੇ ਨੇ ਦੁੱਖ ਨਹੀਂ ਦਿੱਤਾ। ਜਦੋਂ ਭਾਈ ਮਹਿੰਗੇ ਦੀ ਦੀਨਗੀ ਵਾਲੀ ਬੇਨਤੀ ਸੁਣੀ, ਚੋਰਾਂ ਦੇ ਮਨ ਪਿਘਲ ਗਏ ਵੀ ਸਾਨੂੰ ਪਛਾਣ ਵੀ ਲਿਆ ਭਾਈ ਮਹਿੰਗੇ ਨੇ, ਤੇ ਫਿਰ ਨਹੀਂ ਕਿਹਾ, ਚਰਨਾਂ ਤੇ ਢਹਿ ਪਏ, ਸੱਚਿਆ ਪਾਤਸ਼ਾਹ ਅਸੀਂ ਭਾਈ ਮਹਿੰਗੇ ਨੂੰ ਦੱਬਿਆ ਸੀ ਇੱਥੇ ਟੋਏ 'ਚ, ਕਿਉਂ, ਅਸੀਂ ਚੋਰੀ ਕਰਨ ਜਾਣਾ ਸੀ ਗੋਇੰਦਵਾਲ, ਅਸੀਂ ਸੋਚਿਆ ਸਾਨੂੰ ਪਛਾਣ ਲਏਗਾ, ਫੜੇ ਜਾਵਾਂਗੇ, ਸਜ਼ਾ ਮਿਲੇਗੀ, ਸਾਨੂੰ ਪ੍ਰੇਮ ਨਾਲ ਪ੍ਰਸ਼ਾਦਾ ਵੀ ਛਕਾਇਆ ਇਹਨੇ, ਅਸੀਂ ਟੋਆ ਪੁੱਟ ਕੇ ਦੱਬਿਆ ਸੀ ਸੱਚੇ ਪਾਤਸ਼ਾਹ, ਜਿਹੜੀ ਸਜ਼ਾ ਦੇਣੀ ਹੈ ਸਾਨੂੰ ਦਿਓ, ਅਸੀਂ ਗੁਰੂ ਘਰ ਦੇ ਦੋਸ਼ੀ ਹਾਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਮੈਂ ਕਿਹਾ ਦੱਸ ਕੀ ਸਜ਼ਾ ਦਈਏ ਇਹਨਾਂ ਨੂੰ, ਤੂੰ ਸਾਰੀ ਰਾਤ ਟੋਏ 'ਚ ਦੱਬਿਆ ਰਿਹਾ, ਇਹਨਾਂ ਨੇ ਤੈਨੂੰ ਦੁੱਖ ਦਿੱਤਾ, ਕੀ ਸਜ਼ਾ ਦਈਏ। ਗਲ ਵਿੱਚ ਪੱਲਾ ਪਾ ਕੇ ਭਾਈ ਮਹਿੰਗਾ ਕਹਿੰਦਾ ਸੱਚਿਆ ਪਾਤਸ਼ਾਹ ਜੇ ਇਹਨਾਂ ਨੂੰ ਸਜ਼ਾ ਦੇਣੀ ਹੈ ਤਾਂ ਉਹ ਸਜ਼ਾ ਦਿਓ, ਮੁੜ ਕੇ ਇਹਨਾਂ ਨੂੰ ਜਮਾਂ ਦੀ ਸਜ਼ਾ ਨਾ ਸਹਿਣੀ ਪਵੇ, ਕਿਰਪਾ ਕਰ ਦਿਓ, ਇਹਨਾਂ ਨੂੰ ਸਿੱਖੀ ਦੀ ਅਤੇ ਨਾਮ ਦੀ ਦਾਤ ਬਖਸ਼ ਦਿਓ। ਘੁੱਟ ਕੇ ਛਾਤੀ ਨਾਲ ਲਾ ਲਿਆ ਭਾਈ ਮਹਿੰਗੇ ਨੂੰ, ਕਹਿੰਦੇ ਭਾਈ ਮਹਿੰਗਿਆ ਸਿੱਖੀ ਤਾਂ ਬੜੀ ਮਹਿੰਗੀ ਸੀ ਪਰ ਤੂੰ ਮਹਿੰਗੇ ਭਾ ਕਮਾ ਕੇ ਦਿਖਾ ਦਿੱਤੀ, ਜਿਉਂਦੇ ਮਰ ਜਾਣਾ ਜੀ ਸਿੱਖੀ ਕਮਾਉਣੀ ਔਖੀ, ਜਿਉਂਦੇ ਮਰ ਜਾਈਦਾ ਸਿੱਖੀ ਕਮਾਉਣੀ ਔਖੀ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਸ ਕਰਕੇ ਗੁਰੂ ਮਹਾਰਾਜ ਨੇ ਗੁਰਸਿੱਖੀ ਮਾਰਗ ਚਲਾਉਣਾ ਕੀਤਾ। ਠੀਕ ਹੈ ਭਾਵੇਂ ਮਾਰਗ ਬਿਖਮ ਹੈ, ਖੰਨਿਓ ਤਿੱਖੀ ਹੈ ਵਾਲੋ ਨਿੱਕੀ ਹੈ, ਪਰ ਇਹਦੇ ਵਿੱਚ ਆਨੰਦ ਵੀ ਇੰਨਾ ਸਾਧ ਸੰਗਤ ਜੀ। ਜਿਹੜੇ ਗੁਰਮੁਖ ਗੁਰੂ ਦੇ ਮਾਰਗ ਤੇ ਚੱਲਦੇ ਨੇ, ਸੇਵਾ ਸਿਮਰਨ, ਅੰਮ੍ਰਿਤ ਵੇਲੇ ਜਾਗਣਾ, ਸਿਮਰਨ ਕਰਨਾ, ਫਿਰ ਸੰਗਤ ਵਿੱਚ ਆ ਕੇ ਸੇਵਾ ਕਰਨੀ ਤੇ ਆਪਣੀ ਕਿਰਤ ਕਮਾਈ ਨੂੰ ਸਫਲਿਆ ਕਰਨ ਵਾਸਤੇ ਦਾਨ ਪੁੰਨ ਕਰਨਾ, ਉਹ ਜਿਉਂਦਿਆਂ ਹੀ ਜੀਵਨ ਮੁਕਤ ਹੋ ਜਾਂਦੇ ਹੈ। ਸਰੀਰ ਛੱਡਣ ਤੋਂ ਬਾਅਦ ਵਿਦੇਹ ਮੋਕਸ਼ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਮਨੁੱਖਾ ਜਨਮ ਮਿਲਿਆ, ਇਹਨੂੰ ਗੁਰੂ ਦੇ ਮਾਰਗ ਤੇ ਚੱਲ ਕੇ ਸਫਲਿਆ ਕਰ ਲੈਣਾ ਚਾਹੀਦਾ ਹੈ। ਸੋ ਹੁਣ ਸਮਾਂ ਆਗਿਆ ਨਹੀਂ ਦਿੰਦਾ, 3 ਵੱਜ ਚੁੱਕੇ ਨੇ। ਗੁਰੂ ਸਤੋਤਰ ਵਿੱਚ ਬੋਲੋ, ਫਿਰ ਅਰਦਾਸ, ਹੁਕਮਨਾਮੇ ਸੁਣ ਕੇ ਜਿਹੜੇ ਮਾਈ ਭਾਈ, 5-5 ਮਾਈ ਭਾਈ ਪ੍ਰੇਰ ਕੇ ਲਿਆਏ ਨੇ, ਉਹ ਸਟੇਜ ਦੇ ਕੋਲ ਆ ਜਾਣ, ਉਹਨਾਂ ਦਾ ਸਨਮਾਨ ਕੀਤਾ ਜਾਏਗਾ। ਅਗਲੇ ਮਹੀਨੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਦੱਸਿਆ ਜਾਣਾ ਸਾਰਾ। ਪ੍ਰੇਮ ਨਾਲ ਬੈਠੇ ਰਹਿਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਜਿਹੜੇ ਆਪਣੀ ਸੁਪਰੀਮ ਪਾਵਰ, ਸਭ ਤੋਂ ਵੱਡਾ ਇਸ਼ਟ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਜਿੰਨਾ ਇਹਦਾ ਕੋਈ ਸਤਿਕਾਰ ਕਰੇਗਾ ਓਨਾ ਹੀ ਗੁਰ ਦੀ ਮਿਹਰ ਦਾ ਪਾਤਰ ਬਣੇਗਾ। ਹੁਣ ਸਮਾਪਤੀ ਹੋਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਪਣੇ ਨਿੱਜ ਸਥਾਨ ਤੇ ਚਲੇ ਜਾਣਗੇ, ਫਿਰ ਆਪਾਂ ਜਾਣਾ। ਐਵੇਂ ਇੱਕ ਦੂਜੇ ਨੂੰ ਦੇਖ ਕੇ ਉੱਠ ਕੇ ਨਹੀਂ ਜਾਣ ਲੱਗ ਪੈਣਾ, ਕਿਤੇ ਨਹੀਂ ਘਰ ਜਾਂਦੇ, 2-4 ਮਿੰਟ ਹੋਰ ਲੱਗਣਗੇ। ਪ੍ਰੇਮ ਨਾਲ ਬੈਠੇ ਰਹੋ, ਮਰ ਦੇ ਸਰੂਪ ਜਾਣ ਤੋਂ ਬਾਅਦ ਫਿਰ ਸੰਗਤਾਂ ਨੇ ਲੰਗਰ ਛੱਕ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ।